ਮੇਰੀ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਹਰਗੋਬਿੰਦਪੁਰੇ ਦਾ ਜੰਗ ਜਿੱਤ ਲਿਆ ਔਰ ਨਗਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਵਸਾ ਰਹੇ ਨੇ। ਨਗਰ ਦਾ ਕੋਟ ਆਲੇ ਦੁਆਲੇ ਉਸਾਰਿਆ ਜਾ ਰਿਹਾ, ਨਗਰ ਦੇ ਵਿੱਚ ਸੁੰਦਰ ਮਕਾਨ ਬਣਾਏ ਜਾ ਰਹੇ ਨੇ, ਜਿਹੜੇ ਲੋੜਵੰਦ ਗਰੀਬ ਨੇ ਉਹਨਾਂ ਵਾਸਤੇ ਮਕਾਨਾਂ ਦੀ ਉਸਾਰੀ ਕਰਕੇ ਉਹਨਾਂ ਨੂੰ ਮਕਾਨ ਦਿੱਤੇ ਜਾ ਰਹੇ ਨੇ। ਜਿਹੜੇ ਧਨੀ ਹਨ ਬਣਾ ਸਕਦੇ ਨੇ ਮਕਾਨ, ਉਹ ਆਪ ਆ ਕੇ ਖੁਦ ਮਕਾਨ ਬਣਾ ਕੇ ਗੁਰੂ ਕੀ ਨਗਰੀ ਵਿੱਚ ਰਹਿ ਕੇ ਆਪਣੇ ਪਾਪ ਸਮਝਦੇ ਹਨ ਕਿ ਸਾਡੇ ਪਾਪ ਸਵੱਲੇ ਨੇ ਕਿ ਸਾਨੂੰ ਗੁਰੂ ਨਗਰੀ ਵਿੱਚ ਰਹਿਣਾ ਪ੍ਰਾਪਤ ਹੋ ਰਿਹਾ। ਬਾਬਾ ਬਿਧੀ ਚੰਦ ਸਾਹਿਬ ਜੀ ਦਾ ਘੋੜਾ ਜ਼ਖਮੀ ਸੀ ਜੰਗ ਦੇ ਮੈਦਾਨ ਵਿੱਚ ਹੋਇਆ, ਉਹ ਵੀ ਚਾਲੇ ਪਾ ਗਿਆ। ਹੋਰ ਬਹੁਤ ਸਾਰੇ ਸੂਰਮਿਆਂ ਦੇ ਘੋੜੇ ਚੜ੍ਹਾਈ ਕਰ ਗਏ ਤਾਂ ਉਸ ਵਕਤ ਮਹਾਰਾਜ ਜੀ ਨੇ ਸੌਦਾਗਰਾਂ ਨੂੰ ਸੱਦ ਕੇ ਉਹਨਾਂ ਕੋਲੋਂ ਨਵੇਂ ਘੋੜੇ ਖਰੀਦਣੇ ਸ਼ੁਰੂ ਕੀਤੇ। ਫੌਜ ਵੀ ਭਰਤੀ ਸ਼ੁਰੂ ਕਰ ਦਿੱਤੀ, ਸੂਰਮਿਆਂ ਨੂੰ ਵੀ ਭਰਤੀ ਕਰਦੇ ਨੇ, ਘੋੜੇ ਖਰੀਦ ਕੇ ਸੂਰਮਿਆਂ ਨੂੰ ਦਿੰਦੇ ਨੇ। ਪਰ ਸਤਿਗੁਰੂ ਜੀ ਦਾ ਪਸੰਦ ਦਾ ਘੋੜਾ ਮਹਾਰਾਜ ਜੀ ਨੂੰ ਨਹੀਂ ਮਿਲ ਰਿਹਾ ਕਿਉਂਕਿ ਗੁਰਦੇਵ ਦਾ ਘੋੜਾ ਜੰਗ ਦੇ ਮੈਦਾਨ ਵਿੱਚ ਮਾਰਿਆ ਜਾ ਚੁੱਕਾ ਹੈ। ਉਦਾਂ ਦਾ ਕੋਈ ਘੋੜਾ ਸਤਿਗੁਰਾਂ ਨੂੰ ਨਹੀਂ ਪਿਆ ਲੱਭਦਾ, ਨਹੀਂ ਪਿਆ ਮਿਲਦਾ। ਸੌਦਾਗਰਾਂ ਨੂੰ ਕਿਹਾ, ਸਿੱਖਾਂ ਨੂੰ ਵੀ ਕਿਹਾ ਕਿ ਕੋਈ ਐਸਾ ਘੋੜਾ ਕਿਤੋਂ ਵੀ ਮਿਲੇ, ਉਹਦਾ ਮੁੱਲ ਜਿੰਨਾ ਵੀ ਕਹਿਣਾ ਕੋਈ ਮੂੰਹ ਤੋਂ ਬੋਲੇਗਾ ਉਨਾ ਮੁੱਲ ਦਿਆਂਗੇ। ਪਰ ਉਸ ਤਰ੍ਹਾਂ ਦਾ ਕੋਈ ਘੋੜਾ ਮਿਲ ਜਾਵੇ, ਪਰ ਉਦਾਂ ਦਾ ਘੋੜਾ ਕੋਈ ਮਿਲ ਨਹੀਂ ਰਿਹਾ। ਇਹਨੇ ਨੂੰ ਕਾਬਲ ਤੋਂ ਕੁਝ ਸੰਗਤ ਆਈ, ਉਹਨਾਂ ਵਿੱਚ ਇੱਕ ਭਾਈ ਸੁਭਾਗਾ ਨਾਮ ਦਾ ਸਿੱਖ ਹੈ ਜਿਹਨੇ 5 ਘੋੜੇ ਖਰੀਦੇ 5 ਲੱਖ ਰੁਪਈਆ ਦੇ ਕੇ, 1 ਲੱਖ ਦੀ ਲਾਗਤ ਦਾ ਘੋੜਾ ਹੈ, ਚੰਗਾ ਸ਼ਾਹੂਕਾਰ ਸਿੱਖ ਹੈ। ਸੰਗਤ ਦੇ ਨਾਲ 5 ਘੋੜੇ ਤੁਰਕਾਂ ਦੀ ਨਿਗਾਹ ਤੋਂ ਛੁਪਾਉਂਦਾ ਹੋਇਆ ਲੈ ਕੇ ਸਤਿਗੁਰਾਂ ਕੋਲ ਪਹੁੰਚਿਆ। ਬੇਅੰਤ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਸਿੱਖ ਆਏ ਨੇ, ਕਈਆਂ ਨੇ ਸ਼ਸਤਰ ਭੇਟ ਕੀਤੇ। ਭਾਈ ਸੁਭਾਗੇ ਤੇ ਮਹਾਰਾਜ ਜੀ ਬੜੇ ਖੁਸ਼ ਹੋਏ, 5 ਘੋੜੇ ਬੜੇ ਸੁੰਦਰ ਸਨ। ਵਾਕਈ ਉਸ ਤਰ੍ਹਾਂ ਦਾ ਘੋੜਾ ਜਿਹੋ ਜਿਹਾ ਪਹਿਲਾਂ ਮਹਾਰਾਜ ਜੀ ਦਾ ਘੋੜਾ ਸ਼ਹੀਦ ਹੋ ਚੁੱਕਾ, ਉਹਦੇ ਵਰਗੇ ਹੀ ਇਹ ਘੋੜੇ ਸਨ। ਮਹਾਰਾਜ ਜੀ ਨੂੰ ਪਸੰਦ ਆਏ ਭਾਈ ਸੁਭਾਗੇ ਤੇ ਬੇਅੰਤ ਖੁਸ਼ੀਆਂ ਕੀਤੀਆਂ, ਭੋਗ ਮੋਖ ਦਾ ਦਾਨ। ਭਾਈ ਸੁਭਾਗੇ ਨੂੰ ਜਿੱਥੇ ਪ੍ਰਦਾਨ ਕੀਤਾ ਉੱਥੇ ਕਾਬਲ ਤੋਂ ਹੋਰ ਜਿੰਨੀ ਸੰਗਤ ਆਈ, ਸਭ ਦੀਆਂ ਸ਼ੁਭ ਇੱਛਾਵਾਂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੂਰਨ ਕਰਦਿਆਂ ਸਭ ਦੀਆਂ ਭਾਵਨਾਵਾਂ ਪੂਰਨ ਕੀਤੀਆਂ ਹਨ। ਕੁਝ ਦਿਨ ਸੰਗਤ ਮਹਾਰਾਜ ਜੀ ਦੇ ਚਰਨਾਂ 'ਚ ਰਹਿ ਕੇ ਵਾਪਸ ਕਾਬਲ ਨੂੰ ਚਲੀ ਗਈ। ਇੱਧਰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਹਰਗੋਬਿੰਦਪੁਰੇ ਨਗਰ ਵਿੱਚ ਜਿਵੇਂ ਕਿਰਪਾ ਕਰ ਰਹੇ ਨੇ ਆਪਣਿਆਂ ਸਿੱਖਾਂ ਤੇ ਆਪਣਿਆਂ ਸੇਵਕਾਂ ਤੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਵਿੱਤਰ ਪਾਵਨ ਅੰਮ੍ਰਿਤ ਕਥਾ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਾਵਨ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੁਹਰਾ ਸ੍ਰੀ ਗੁਰ ਹਰਗੋਬਿੰਦ ਜੀ, ਪ੍ਰਭ ਯੋਧਾ ਬਲਵਾਨ।
ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ, ਜੋ ਵੱਡ ਯੋਧਾ ਹਨ, ਮਹਾਨ ਬਲਵਾਨ ਹਨ, ਬਲੀਆਂ ਤੋਂ ਬਲੀ ਬਲਵਾਨ ਹਨ।
ਹੋਕ ਬੁਲੰਦ ਤੁਰੰਗ ਕੋ ਚੜ੍ਹੈ ਪ੍ਰੀਤ ਕੋਠਾਨ।
ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦਾ ਬੜਾ ਸ਼ੌਂਕ ਹੈ ਘੋੜੇ ਤੇ ਚੜ੍ਹਨ ਦਾ, ਔਰ ਘੋੜਾ ਵੀ ਕੋਈ ਸਧਾਰਨ ਨਹੀਂ, ਜਿਹੜਾ ਬੜਾ ਬਲਵਾਨ ਤੇ ਬਲੀ ਘੋੜਾ ਹੋਵੇ। ਉਸ ਘੋੜੇ ਤੇ ਚੜ੍ਹਨ ਦਾ ਸਤਿਗੁਰਾਂ ਦਾ ਸ਼ੌਂਕ ਹੈ, ਔਰ ਨਿਤ ਮਹਾਰਾਜ ਜੀ ਘੋੜ ਸਵਾਰੀ ਕਰਦੇ ਹਨ।
ਚੌਪਈ ਪੰਜ ਪਵੰਗਮ ਲੱਗੇ ਤਬੇਲੇ,
ਜਿਹੜੇ 5 ਪਵੰਗਮ, ਪਵੰਗਮ ਨਾਮ ਵੀ ਘੋੜਿਆਂ ਦਾ ਹੈ, ਉਹ ਜੋ 5 ਘੋੜੇ ਭਾਈ ਸੁਭਾਗਾ ਜੀ ਲੈ ਕੇ ਆਏ ਨੇ, ਉਹ ਮਹਾਰਾਜ ਜੀ ਦਾ ਜਿਹੜਾ ਖਾਸ ਤਬੇਲਾ ਹੈ, ਉਸ ਤਬੇਲੇ ਦੇ ਵਿੱਚ ਉਹ 5 ਘੋੜੇ ਬੰਨੇ ਹਨ।
ਸੇਵਕ ਲਾਗੇ ਕਰਨ ਸੁਹੇਲੇ,
ਥੱਕੇ ਆਏ ਸਨ, ਦੂਰੋਂ ਪੈਂਡਾ ਤਹਿ ਕਰਕੇ ਆਏ ਸਨ, ਤੋ ਜਿਹੜੇ ਸੇਵਾਦਾਰ ਨੇ ਤਬੇਲੇ ਵਿੱਚ ਨੌਕਰ ਨੇ, ਉਹ ਉਹਨਾਂ ਘੋੜਿਆਂ ਦੀ ਸੰਭਾਲ ਕਰਦੇ ਨੇ, ਘੋੜਿਆਂ ਨੂੰ ਮਾਲਿਸ਼ ਕਰਦੇ ਨੇ, ਖਰਖਰਾ ਫੇਰਦੇ ਨੇ, ਉਹਨਾਂ ਨੂੰ ਨਿਹਾਰੀਆਂ ਦਿੰਦੇ ਨੇ, ਔਰ ਘੋੜਿਆਂ ਨੂੰ ਕਈ ਤਰ੍ਹਾਂ ਦੇ ਮਸਾਲੇ ਆਦਿਕ ਦੇ ਕੇ ਨਰੋਆ ਕਰ ਰਹੇ ਹਨ।
ਸਤਿਗੁਰ ਇੱਕ ਇੱਕ ਫਿਰ
ਮਹਾਰਾਜ ਜੀ ਨੇ ਫਿਰ ਇੱਕ ਇੱਕ ਘੋੜੇ ਨੂੰ ਫੇਰ ਕੇ ਵੇਖਿਆ, 5 ਘੋੜਿਆਂ ਵਿੱਚੋਂ ਪਰਖ ਕਰਦੇ ਨੇ ਵੀ ਸਾਡੀ ਸੇਵਾ ਵਿੱਚ ਕਿਹੜਾ ਘੋੜਾ ਆਵੇਗਾ, ਪੰਜੇ ਇੱਕ ਤੋਂ ਇੱਕ ਨੇ ਵਧੀਆ ਘੋੜੇ ਨੇ। ਮਹਾਰਾਜ ਜੀ ਪੰਜਾਂ ਘੋੜਿਆਂ ਨੂੰ ਵਾਰੀ ਵਾਰੀ ਕਰਕੇ ਫਰਵਾ ਕੇ ਵੇਖਦੇ ਹਨ।
ਫਾਂਦਨ ਚੰਚਲ ਬੇਗਤ ਵਾਇਓ,
ਬੜੀ ਤੇਜ਼ੀ ਨਾਲ ਘੋੜੇ ਦੌੜਦੇ ਨੇ, ਫਾਦ ਕੇ ਜਾਂਦੇ ਛਾਲ ਮਾਰਦਿਆਂ ਹੋਇਆਂ ਹਵਾ ਨੂੰ ਵੀ ਪਿੱਛੇ ਛੱਡ ਜਾਣ, ਇੰਨੀ ਤੇਜ਼ੀ ਨਾਲ ਦੌੜਦੇ ਪੈਰ ਉਹਨਾਂ ਦੇ ਜ਼ਮੀਨ ਤੇ ਨਹੀਂ ਟਿਕਦੇ।
ਤਿੰਨ ਪੰਚੋ ਮੈਂ ਇੱਕ ਪਲੇਰ,
ਉਹਨਾਂ ਪੰਜਾਂ ਵਿੱਚੋਂ ਇੱਕ ਘੋੜਾ ਸਤਿਗੁਰਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ। ਉਹਦੇ ਵਿੱਚ ਬੜੇ ਗੁਣ ਸਨ, ਉਹ ਬੜਾ ਗੁਣਾਂ ਦਾ ਭਰਿਆ ਹੋਇਆ, ਬੜਾ ਸੁੰਦਰ ਹੈ, ਵੇਖਣ ਨੂੰ ਵੀ ਸੁੰਦਰ ਹੈ। ਤਾਂ ਪੰਜੇ ਹੀ ਘੋੜੇ ਬੜੇ ਵਧੀਆ, ਲਾਗਤ ਵੀ ਪੰਜਾਂ ਦੀ ਬਰਾਬਰ ਸੀ, ਇੱਕ ਇੱਕ ਲੱਖ ਰੁਪਏ ਦਾ ਸੀ, ਸਾਰੇ ਘੋੜਿਆਂ ਦਾ ਇੱਕ ਇੱਕ ਲੱਖ ਰੁਪਈਆ ਮੁੱਲ ਸੀ। ਪਰ ਉਹਨਾਂ ਪੰਜਾਂ ਵਿੱਚੋਂ ਇੱਕ ਘੋੜਾ ਮਹਾਰਾਜ ਜੀ ਨੂੰ ਸਭ ਤੋਂ ਜ਼ਿਆਦਾ ਪਸੰਦ ਆਇਆ।
ਚੰਚਲ ਬਲ ਮੈਂ ਬੇਗ ਬਡੇਰ,
ਘੋੜਾ ਬੜਾ ਚੰਚਲ ਹੈ, ਬੜਾ ਤੇਜ਼ੀ ਨਾਲ ਚੱਲਣ ਵਾਲਾ, ਔਰ ਉਹਦੇ ਵਿੱਚ ਪੂਰਾ ਬਲ ਭਰਿਆ ਹੋਇਆ, ਪੂਰਾ ਤਾਣ ਭਰਿਆ ਹੋਇਆ, ਬਲ ਦੇ ਨਾਲ ਭਰਿਆ ਹੋਇਆ। ਜਾਂ ਇਸ ਤਰ੍ਹਾਂ ਕਹਿ ਲਈਏ, ਘੋੜੇ ਤਾਂ ਪੰਜੇ ਇੱਕ ਬਰਾਬਰ ਨੇ, ਪਰ ਭਾਗ ਪੰਜਾਂ ਦੇ ਇੱਕ ਬਰਾਬਰ ਨਹੀਂ। ਭਾਗ ਤਾਂ ਉਸੇ ਘੋੜੇ ਦੇ ਬਲਵਾਨ ਹੋਣਗੇ ਜਿਹੜੇ ਘੋੜੇ ਦੀ ਕਾਠੀ ਦੇ ਉੱਤੇ ਮੇਰੇ ਛੇਵੇਂ ਪਾਤਸ਼ਾਹ ਆਪ ਪਲਾਕੀ ਮਾਰ ਕੇ ਬੈਠਣਗੇ। ਉਹ ਘੋੜਾ ਹੀ ਭਾਗਸ਼ਾਲੀ ਹੋਵੇਗਾ ਨਾ, ਤੇ ਉਹਨਾਂ ਵਿੱਚੋਂ ਇੱਕ ਭਾਗਸ਼ਾਲੀ ਘੋੜਾ ਮਹਾਰਾਜ ਜੀ ਨੇ ਚੁਣ ਲਿਆ, ਜੋ ਬੜਾ ਬਲਵਾਨ ਹੈ, ਬੜਾ ਚੰਚਲ ਹੈ, ਤੇਜ਼ੀ ਨਾਲ ਚੱਲਣ ਵਾਲਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਘੋੜਾ ਆਪਣੇ ਚੜ੍ਹਨ ਵਾਸਤੇ ਉਹਨਾਂ ਘੋੜਿਆਂ ਚੋਂ ਚੁਣਿਆ।
ਰਖਵਾਇਓ ਕਹ,
ਰੰਗ ਬੜਾ ਸ੍ਰੇਸ਼ਟ ਹੈ, ਬੜੇ ਸੋਹਣੇ ਰੰਗ ਵਾਲਾ ਘੋੜਾ, ਬੜਾ ਸੁੰਦਰ ਹੈ, ਵੇਖ ਕੇ ਭੁੱਖਾਂ ਲਹਿੰਦੀਆਂ ਨੇ, ਇਹੋ ਜਿਹਾ ਸੁੰਦਰ ਘੋੜਾ ਹੈ। ਗੁਰਦੇਵ ਨੇ ਖਾਸ ਕਰਕੇ ਉਹ ਘੋੜਾ ਆਪਣੇ ਚੜ੍ਹਨ ਵਾਸਤੇ ਰਖਵਾਇਆ, ਸੇਵਾਦਾਰਾਂ ਨੂੰ ਕਹਿ ਦਿੱਤਾ ਹੈ ਕਿ ਇਸ ਘੋੜੇ ਦੀ ਸਵਾਰੀ ਅਸੀਂ ਕਰਿਆ ਕਰਾਂਗੇ।
ਜਨ ਜਰਾਈ ਜਰੇ ਜਵਾਹਰ,
ਔਰ ਉਸ ਘੋੜੇ ਦੇ ਉੱਤੇ ਜਿਹੜੀ ਝਾਲਰ ਪਾਉਣੀ ਆ, ਉਹਦੇ ਵਿੱਚ ਬੜੇ ਕੀਮਤੀ ਜੜਾਊ ਜੜੇ ਹੋਏ ਨੇ, ਬੜੇ ਕੀਮਤੀ ਮੋਤੀ ਨਗ ਜੜੇ ਹੋਏ ਨੇ।
ਜਬਰ ਜੇਬ ਜਗਮਗ ਜਿਸ ਜਾਹਰ,
ਸੋਹਣੇ ਜਵਾਹਰਾਤ ਜਗਮਗ ਜਗਮਗ ਕਰਦੇ ਨੇ, ਰੋਸ਼ਨੀ ਪੈਂਦੀ ਹੈ ਤੇ ਉਹ ਚਮਕ ਪੈਂਦੇ ਹਨ।
ਸੁੰਦਰ ਕੋਰਦਾਰ ਬਰ ਹੀਰੇ,
ਔਰ ਉਹਨਾਂ ਵਿੱਚ ਬੜੇ ਸੋਹਣੇ ਕੋਰਦਾਰ ਜਿਹੜੇ ਹੀਰੇ ਨੇ, ਨੁਕੀਲੇ ਹੀਰੇ, ਉਹ ਹੀਰੇ ਵੀ ਉਸ ਝਾਲਰ ਦੇ ਵਿੱਚ ਜੜੇ ਹੋਏ ਹਨ।
ਜੋਗ ਥਾਨ ਕੇ ਜਾਨਤ ਚੀਰੇ,
ਔਰ ਬੜੇ ਸੁੰਦਰ ਚੀਰੇ ਹੋਏ, ਬੜੀ ਸੋਹਣੀ ਥਾਂ ਤੋਂ ਲਿਆਂਦੇ ਹੋਏ ਹੀਰੇ ਹਨ।
ਅਪਰ ਅਜਾਇਬ ਜੁਗਤ ਬਣਿਓ ਹੈ,
ਔਰ ਬੜਾ ਅਜਾਇਬ ਉਹਦੇ ਉੱਤੇ ਜਿਹੜਾ ਸ਼ਿੰਗਾਰ ਹੁੰਦਾ, ਘੋੜੇ ਦੇ ਫਿਰ ਸ਼ਿੰਗਾਰ ਹੁੰਦੇ ਨੇ। ਕਦੇ ਤੁਸੀਂ ਸ੍ਰੀ ਹਜ਼ੂਰ ਸਾਹਿਬ ਉਹ ਘੋੜਾ ਵੇਖੋ ਜਿਹੜਾ ਮਹਾਰਾਜ ਜੀ ਦੀ ਸਵਾਰੀ ਲਈ ਤਿਆਰ ਕੀਤਾ ਜਾਂਦਾ, ਜਦੋਂ ਮਹੱਲਾ ਚੜ੍ਹਦਾ ਤੇ ਕਿਵੇਂ ਉਹਨੂੰ ਸ਼ਿੰਗਾਰਿਆ ਹੁੰਦਾ, ਸੋਨਾ ਪਾਇਆ ਹੁੰਦਾ ਉਹਦੇ, ਉਹ ਘੋੜੇ ਦੇ ਸ਼ਿੰਗਾਰ ਹੁੰਦੇ ਆ। ਛੇਵੇਂ ਪਾਤਸ਼ਾਹ ਜਦੋਂ ਘੋੜੇ ਤੇ ਚੜ੍ਹਦੇ ਸੀ, ਇਸੇ ਤਰ੍ਹਾਂ ਹੀ ਘੋੜਾ ਸ਼ਿੰਗਾਰਿਆ ਜਾਂਦਾ ਸੀ, ਜਾਂ ਦਸਵੇਂ ਪਾਤਸ਼ਾਹ ਚੜ੍ਹਦੇ ਏਦਾਂ ਹੀ ਘੋੜਾ ਬਾਦਸ਼ਾਹੀ ਠਾਠ ਨਾਲ ਸ਼ਿੰਗਾਰਿਆ ਜਾਂਦਾ ਸੀ। ਉੱਤੇ ਸੋਨੇ ਦੇ ਆਭੂਸ਼ਣ ਪਾ ਕੇ, ਉਹਦੇ ਵਿੱਚ ਕੀਮਤੀ ਨਗ ਹੀਰੇ ਮੋਤੀ ਜਵਾਹਰਾਤ ਉਹ ਜੜੇ ਹੋਏ ਹਨ।
ਸੁਵਰਨ ਸੋਭਤ ਸੁਵਰਨ ਸੁਨੇਹੋ ਹੈ,
ਸੁਵਰਨ ਦਾ ਮਤਲਬ ਹੁੰਦਾ ਸੋਨਾ, ਸੋਨਾ ਬੜਾ ਸੋਹਣਾ ਸੋਭ ਰਿਹਾ, ਤੇ ਸੁਵਰਨ ਸੋਹਣੇ ਰੰਗ ਦਾ ਹੋ ਕੇ ਸੋਨਾ ਸੋਭ ਰਿਹਾ।
ਐਸੋ ਤੁਰੰਗ ਸੁਗਮ ਨਹਿ ਆਵੈ,
ਉਹ ਜਿਹਾ ਘੋੜਾ ਕੋਈ ਸੌਖੇ ਢੰਗ ਨਾਲ ਨਹੀਂ ਮਿਲਦਾ, ਏਦਾਂ ਦਾ ਵਧੀਆ ਘੋੜਾ ਕਿਸੇ ਵਿਰਲੇ ਨੂੰ ਹਾਸਲ ਹੁੰਦਾ, ਪ੍ਰਾਪਤ ਹੁੰਦਾ।
ਜੋ ਸਤਿਗੁਰ ਕੇ ਮਨ ਮਹਿ ਭਾਵੈ,
ਜਿਹੜਾ ਘੋੜਾ ਸਤਿਗੁਰਾਂ ਦੇ ਮਨ ਨੂੰ ਭਾ ਜਾਵੇ, ਇਹੋ ਜਿਹੇ ਘੋੜੇ ਕਿਹੜਾ ਥਾਂ ਥਾਂ ਤੇ ਮਿਲਦੇ ਨੇ। ਜਿਹੜਾ ਘੋੜਾ ਗੁਰਦੇਵ ਦੇ ਮਨ ਨੂੰ ਪਾਵੇ, ਉਹ ਘੋੜਾ ਵੀ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਵਿਰਲਾ ਹੀ ਹੋਵੇਗਾ।
ਕਰੋ ਹੁਕਮ ਅਨਹੋ ਕਰ ਤਿਆਰ,
ਕੀਤਾ ਸੇਵਾਦਾਰ ਨੂੰ, ਭਾਈ ਛੇਤੀ ਜਾਓ ਘੋੜਾ ਤਿਆਰ ਕਰਕੇ ਲਿਆਓ, ਜਿਹੜਾ ਘੋੜਾ ਅਸੀਂ ਚੁਣਿਆ ਉਹਨੂੰ ਸ਼ਿੰਗਾਰ ਕੇ ਉਹਦੇ ਤੇ ਸੋਹਣੀ ਕਾਠੀ, ਕਾਠੀ ਵੀ ਘੋੜੇ ਦੇ ਮੁੱਲ ਜਿੰਨੀ ਤਾਂ ਉੱਤੇ ਕਾਠੀ ਹੈ, ਜਿੰਨਾ ਘੋੜੇ ਦਾ ਮੁੱਲ ਹੈ ਉਹਦੇ ਮੁੱਲ ਜਿੰਨੀ ਉੱਤੇ ਲੱਖ ਸਵਾ ਲੱਖ ਦੀ ਕਾਠੀ ਪਾਈ, ਜਿਹਦੇ ਚ ਨਗ ਜੜੇ ਹੋਏ, ਹੀਰੇ ਜੜੇ ਹੋਏ। ਤੇ ਉਹੋ ਜਿਹਾ ਘੋੜਾ ਮਹਾਰਾਜ ਜੀ ਨੇ ਸ਼ਿੰਗਾਰ ਕੇ ਲਿਆਉਣ ਨੂੰ ਹੁਕਮ ਕੀਤਾ।
ਦਾਸਨ ਤਤ ਛਿਨ ਮਹਿ ਸ਼ਿੰਗਾਰ,
ਦਾਸ ਸੇਵਾਦਾਰ ਤਤ ਛਿਨ ਛੇਤੀ ਨਾਲ ਘੋੜੇ ਨੂੰ ਸ਼ਿੰਗਾਰਨ ਲੱਗੇ।
ਰੇਸ਼ਮ ਡੋਰ ਗਹੇ ਕਰ ਅਨ,
ਗਲ ਵਿੱਚ ਰੇਸ਼ਮ ਦੀ ਡੋਰ ਪਾਈ ਹੋਈ ਆ ਘੋੜੇ ਦੇ, ਤੇ ਉਸ ਡੋਰ ਨੂੰ ਫੜ ਕੇ ਲੈ ਕੇ ਆਏ ਸਤਿਗੁਰਾਂ ਦੇ ਕੋਲ। ਘੋੜਾ ਸ਼ਿੰਗਾਰ ਕੇ ਤਿਆਰ ਕਰਕੇ ਕਾਠੀ ਪਾ ਕੇ ਲਗਾਮ ਪਾ ਕੇ,
ਧੰਨ ਭਾਗ ਜੁੱਤ ਸਭ ਨੇ ਜਾਣਿਆ,
ਸਭ ਨੇ ਜਾਣਿਆ ਕਿ ਇਸ ਘੋੜੇ ਦੇ ਧੰਨ ਭਾਗ ਹਨ, ਜਿਸ ਘੋੜੇ ਤੇ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਆਪ ਬੈਠਣ ਲੱਗੇ ਹਨ। ਇਹ ਘੋੜੇ ਦੇ ਭਾਗ ਧਨ ਹਨ, ਸਵੱਲੇ ਹਨ।
ਧਨ ਕੇ ਦਰਨ ਦਿਪਤ ਇਸ ਪੰਤੇ,
ਔਰ ਕਹਿੰਦੇ ਉਹਦੇ ਸਰੀਰ ਤੇ ਪਾਏ ਹੋਏ ਜਿਹੜੇ ਆਭੂਸ਼ਣ ਗਹਿਣੇ ਨੇ ਉਹ ਇਸ ਪ੍ਰਕਾਰ ਚਮਕਦੇ ਤੇ ਸੋਭਦੇ ਹਨ।
ਮਨੋਂ ਤਾਫਤਾ ਸੁੰਦਰ ਕਾਤੇ,
ਕਹਿੰਦੇ ਮਨ ਨੂੰ ਕੋਈ ਬਾਫਤਾ ਹੁੰਦਾ ਨਾ ਕੱਪੜਾ ਇੱਕ ਪ੍ਰਕਾਰ ਦਾ ਕੀਮਤੀ ਚਮਕਦਾਰ, ਉਹ ਚਮਕ ਰਿਹਾ ਹੋਵੇ।
ਹੁਕਮ ਸ਼੍ਰੋਣ ਲਗ ਸੁੰਦਰ ਖਰੇ,
ਕਹਿੰਦੇ ਕੰਨ ਬੜੇ ਸੋਹਣੇ ਘੋੜੇ ਦੇ, ਘੋੜੇ ਦੇ ਉੱਤੇ ਜਿਹੜੇ ਕੰਨ ਨੇ ਉਹ ਬੜੇ ਸੁੰਦਰ ਜੁੜੇ ਹੋਏ, ਉਹ ਜੁੜੇ ਹੋਏ ਹੁਣ ਇੱਕ ਤਾਂ ਹੁੰਦੇ ਨੇ ਆਮ ਕਰਕੇ ਆ ਵਲੈਤੀ ਜੇ ਘੋੜੇ, ਖੋਤੇ ਵਾਂਗੂ ਗਧੇ ਵਾਂਗੂ ਕੰਨ ਹੁੰਦੇ ਉਹਨਾਂ ਦੇ ਖੰਡੇ ਜੇ, ਇੱਕ ਘੋੜਾ ਉਹ ਬੜਾ ਸੋਹਣਾ ਲੱਗਦਾ ਜਿਹੜੇ ਘੋੜੇ ਦੇ ਕੰਨ ਉੱਤੋਂ ਐਨ ਜੁੜੇ ਹੋਣ ਤੇ ਵਿੱਚੋਂ ਖਾਲੀ ਜਗ੍ਹਾ ਹੋਵੇ, ਆਲਾ ਜਿਹਾ ਬਣਿਆ ਹੋਵੇ ਨਾ, ਉਹ ਘੋੜਾ ਬੜਾ ਸੁੰਦਰ ਮੰਨਿਆ ਜਾਂਦਾ। ਤੇ ਕਈ ਮਹਾਂਪੁਰਸ਼ ਇਹ ਕਹਿੰਦੇ ਆ ਦਲਾਂ ਪੰਥਾਂ ਵਿੱਚ ਜਿਹੜੇ ਨਿਆਗ ਸਿੰਘ ਨੇ, ਉਹ ਕਹਿੰਦੇ ਵੀ ਉਹ ਘੋੜੇ ਦੇ ਕੰਨਾਂ ਦੇ ਵਿੱਚੋਂ ਦੀ ਜਿਹੜੀ ਹਵਾ ਆਉਂਦੀ ਹੈ ਨਾ, ਉਹ ਕਹਿੰਦੇ ਸਵਰਗ ਦੀ ਹਵਾ ਹੁੰਦੀ ਹੈ। ਤੋ ਕਹਿੰਦੇ ਇਹੋ ਜਿਹੇ ਸੋਹਣੇ ਕੰਨ ਨੇ ਘੋੜੇ ਦੇ, ਉਹ ਜੁੜੇ ਹੋਏ ਉੱਪਰਲੇ ਪਾਸੇ ਉਹਨਾਂ ਦੇ ਬੜੇ ਸੁੰਦਰ, ਉਹਨਾਂ ਦੇ ਸੋਹਣੀ ਆਕ੍ਰਿਤੀ ਨਜ਼ਰ ਆਉਂਦੀ ਹੈ। ਘੋੜੇ, ਹੁਣ ਘੋੜੇ ਦਾ ਰੂਪ ਵਰਣਨ ਹੋ ਰਿਹਾ ਵੀ ਘੋੜਾ ਕਿਹੋ ਜਿਹਾ, ਵੀ ਸਾਡੀਆਂ ਅੱਖਾਂ ਦੇ ਸਾਹਮਣੇ ਉਦਾਂ ਦਾ ਚਿਤਰਨ ਬਣਾ ਦੇਣਾ ਭਾਈ ਸੰਤੋਖ ਸਿੰਘ ਨੇ ਵੀ ਇੱਦਾਂ ਦਾ ਘੋੜਾ ਜਿਹਦੇ ਤੇ ਸਤਿਗੁਰੂ ਚੜ੍ਹਨ ਲੱਗੇ ਆ। ਕਹਿੰਦੇ ਚੌੜੀ ਛਾਤੀ ਆ ਘੋੜੇ ਦੀ, ਅੱਖਾਂ ਬੜੀਆਂ ਸੁੰਦਰ ਘੋੜੇ ਦੀਆਂ, ਬੜੀਆਂ ਸੁਲੱਖੀਆਂ ਅੱਖਾਂ ਹਨ।
ਅਲਪ ਗਾਮ ਚੇ ਸੁੰਮ ਬਡੇਰ,
ਉਹਦੀ ਸੁੰਮ ਜਿਹੜੀ ਹੈ ਉਹ ਵੱਡੀ ਹੈ, ਜਿਹੜੀ ਥੱਲੇ ਗਾਮਚੀ ਆ ਪੈਰ ਹੁੰਦਾ ਨਾ ਥੱਲੇ ਜਿਹੜਾ ਪੌੜ ਕਹਿੰਦੇ ਆ, ਉਹ ਜਿੰਨਾ ਘੋੜੇ ਦਾ ਛੋਟਾ ਹੋਵੇਗਾ ਨਾ ਪੌੜ, ਓਨਾ ਹੀ ਜ਼ਿਆਦਾ ਉਹ ਫਰਤੀਲਾ ਹੁੰਦਾ ਹੈ। ਜਿਹੜੇ ਘੋੜੇ ਦਾ ਪੌੜ ਜ਼ਿਆਦਾ ਚੌੜਾ ਜਿਹਾ ਹੋਵੇਗਾ ਉਹ ਦੌੜਨ ਵਿੱਚ ਇੰਨਾ ਕਾਮਯਾਬ ਨਹੀਂ ਹੁੰਦਾ, ਉਹਦਾ ਪੌੜ ਜਿੰਨਾ ਜ਼ਿਆਦਾ ਛੋਟਾ ਹੋਵੇਗਾ ਓਨਾ ਹੀ ਵਧੀਆ। ਭਾਈ ਸੰਤੋਖ ਸਿੰਘ ਜੀ ਆਪ ਬੜੇ ਮਾਹਰ ਸਨ ਘੋੜਿਆਂ ਦੇ, ਸ਼ਸਤਰ ਵਿਦਿਆ ਦੇ ਵੀ ਬੜੇ ਮਾਹਰ ਸਨ, ਵਿਦਵਾਨ ਸਨ, ਉਹਨਾਂ ਨੂੰ ਪਤਾ ਵੀ ਘੋੜਿਆਂ ਦੀਆਂ ਕਿਹੜੀਆਂ ਕਿਹੜੀਆਂ ਖੂਬੀਆਂ ਹੁੰਦੀਆਂ। ਖੁਦ ਆਪ ਭਾਈ ਸੰਤੋਖ ਸਿੰਘ ਜੀ ਘੋੜ ਸਵਾਰ ਸਨ। ਕਹਿੰਦੇ ਉਹ ਘੋੜੇ ਦੇ ਜਿਹੜੇ ਥੱਲੇ ਸੁੰਮ ਨੇ ਨਾ ਪੈਰ, ਉਹ ਨਿੱਕੇ ਨਿੱਕੇ ਨੇ, ਪਰ ਵਿੱਚ ਜਿਹੜਾ ਗਿੱਟੇ ਦੇ ਉੱਪਰ ਗਿੱਟਾ ਜਿਹਾ ਹੁੰਦਾ ਘੋੜੇ ਦੇ, ਉਹਦੇ ਵਿਚਕਾਰ ਜਿਹੜੀ ਖਾਲੀ ਜਗ੍ਹਾ ਉਹ ਲੰਮੀ ਹੈ। ਆਮ ਕਰਕੇ ਕਈ ਘੋੜਿਆਂ ਦੇ ਪੈਰ ਦੇ ਉੱਤੇ ਗਿੱਟੇ ਦੇ ਉੱਤੇ ਹੀ ਘੋੜੇ ਦੇ ਜਿਹੜਾ ਪੁੜ ਹੁੰਦਾ, ਪੌੜ ਹੁੰਦਾ ਉਹਦੇ ਉੱਤੇ ਨਾਲ ਹੀ ਗਿੱਟਾ ਹੁੰਦਾ, ਪਰ ਕਹਿੰਦੇ ਇਹਦੇ ਵਿਚਕਾਰਲੀ ਜਿਹੜੀ ਸੁੰਮ ਹੈ ਉਹ ਲੰਮੀ ਹੈ।
ਬੰਕੇ ਗਰੀਬ ਚੱਲ ਹੈ ਜਿਸ ਦੇਰ,
ਔਰ ਜਦੋਂ ਚੱਲਦਾ ਤੇ ਧੌਣ ਟੇਢੀ ਕਰਕੇ ਚੱਲਦਾ, ਸਿੱਧੀ ਗਰਦਨ ਕਰਕੇ ਨੀ, ਜਿਹੜਾ ਬਲੀ ਘੋੜਾ ਹੁੰਦਾ ਨਾ ਉਹਦੀ ਧੌਣ ਟੇਢੀ ਹੋ ਕੇ ਹਮੇਸ਼ਾ ਚੱਲੇਗਾ, ਜਿਹੜਾ ਚੰਚਲ ਘੋੜਾ ਹੁੰਦਾ। ਕਹਿੰਦੇ ਧੌਣ ਨੂੰ ਟੇਢਿਆਂ ਕਰਕੇ ਨਾ ਬਕਰ ਕਰਕੇ, ਬਕਰ ਕਹਿੰਦੇ ਨੇ ਟੇਢੀ ਨੂੰ, ਟੇਢੀ ਕਰਕੇ ਧੌਣ ਚੱਲਦਾ ਘੋੜਾ।
ਸੁਮਰ ਗੁਰੂ ਸ੍ਰੀ ਨਾਨਕ ਆਬ,
ਘੋੜੇ ਤੇ ਚੜ੍ਹਨ ਤੋਂ ਪਹਿਲਾਂ ਸਿੰਘਾਂ ਦੀ ਇਹ ਮਰਿਆਦਾ ਹੈ, ਗੁਰੂ ਸਾਹਿਬ ਜੀ ਨੇ ਵੀ ਇਹ ਮਰਿਆਦਾ ਆਪ ਪਾਲੀ ਵੀ ਜਦੋਂ ਘੋੜੇ ਤੇ ਚੜ੍ਹਨਾ ਪਹਿਲਾਂ ਅਰਦਾਸ ਕਰਨੀ। ਯਾਦ ਕੀਤਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਸਾਹਿਬ, ਪੰਜਾਂ ਸਤਿਗੁਰਾਂ ਦੇ ਨਾਂ ਲਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ।
ਚੜੋ ਸ਼ਸਤਰ ਧਾਰੀ ਅਹਿਲਾਦ,
ਨਾਂ ਲੈ ਕੇ ਸਾਰੇ ਸਤਿਗੁਰਾਂ ਦਾ ਅਰਦਾਸ ਕਰਕੇ ਗਰੀਬਨ ਵਾਗ ਸੱਚੇ ਪਾਤਸ਼ਾਹ ਜੀ ਪਲਾਕੀ ਮਾਰ ਕੇ ਘੋੜੇ ਤੇ ਚੜੇ, ਗਾਤਰੇ ਸ਼ਸਤਰ ਸਤਿਗੁਰਾਂ ਦੇ ਸਜੇ ਹੋਏ ਨੇ, ਇਹੋ ਜਿਹਾ ਸੁੰਦਰ ਘੋੜਾ। ਫਿਰ ਉਸ ਘੋੜੇ ਤੇ ਦੀਨ ਦੁਨੀਆਂ ਦੇ ਪਾਤਸ਼ਾਹ ਜਿਨ੍ਹਾਂ ਨੇ ਮਨ ਨੂੰ ਕੂਰੇ ਕੁੱਲ ਜਮਾਨੇ ਦੀ ਸੁੰਦਰਤਾ ਆਪਣੇ ਵਿੱਚ ਸਮੇਟੀ ਹੋਈ, ਐਸੇ ਸਤਿਗੁਰੂ ਘੋੜੇ ਤੇ ਸਵਾਰ ਹੋਏ ਹਨ।
ਸੁੰਦਰ ਚਾਲ ਪਾਏ ਕਰ ਫੇਰਾ,
ਘੋੜੇ ਨੂੰ ਮਹਾਰਾਜ ਜੀ ਨੇ ਸੋਹਣੀ ਘੋੜਾ ਚਾਲਾਂ ਹੀ ਬੜੀਆਂ ਕੱਢਦਾ। ਕਈ ਤਰ੍ਹਾਂ ਦੀਆਂ ਚਾਲਾਂ ਹੁੰਦੀਆਂ ਘੋੜੇ ਦੀਆਂ, ਰੇਬੀਆ ਵੀ ਚੱਲਦਾ, ਰਵਾਲ ਵੀ ਚੱਲਦਾ, ਛੋਟੀ ਰਵਾਲ, ਵੱਡੀ ਰਵਾਲ, ਦੁੜਕੀ, ਏਦਾਂ ਘੋੜਿਆਂ ਦੀਆਂ ਬਹੁਤ ਸਾਰੀਆਂ ਚਾਲਾਂ ਵੀ ਹੁੰਦੀਆਂ। ਤੇ ਉਹ ਘੋੜਾ ਮਹਾਰਾਜ ਜੀ ਜਦੋਂ ਚਲਾਉਂਦੇ ਨੇ ਨਾ, ਤਾਂ ਕਈ ਤਰ੍ਹਾਂ ਦੀਆਂ ਚਾਲਾਂ ਚੱਲਦਾ ਘੋੜਾ, ਕਈ ਤਰ੍ਹਾਂ ਦੀਆਂ ਚਾਲਾਂ ਮਹਾਰਾਜ ਜੀ ਕੱਢ ਕੱਢ ਵੇਖਦੇ ਆ ਵੀ ਆਹ ਚਾਲ ਚੱਲਦਾ, ਆਹ ਚਾਲ ਚੱਲਦਾ। ਕਈ ਚਾਲ ਤਾਂ ਘੋੜੇ ਦੀ ਇਹੋ ਜਿਹੀ ਵੀ ਹੁੰਦੀ ਹੈ, ਬਹੁਤ ਸਾਰੀਆਂ ਚਾਲਾਂ, ਵੀ ਉੱਤੇ ਪਾਣੀ ਦਾ ਛੰਨਾ ਰੱਖ ਦਿਓ ਘੋੜੇ ਦੀ ਪਿੱਠ ਦੇ ਉੱਤੇ ਤੇ ਉਹ ਡੁੱਲਦਾ ਨਹੀਂ। ਹਾਲਾਂਕਿ ਅੱਜ ਕੱਲ੍ਹ ਕਿੰਨੀਆਂ ਗੱਡੀਆਂ ਕਾਰਾਂ ਆ ਗਈਆਂ, ਉਹ ਇੰਨੀਆਂ ਸਮੂਥ ਨਹੀਂ ਚੱਲਦੀਆਂ ਹੋਣੀਆਂ ਜਿੰਨੇ ਸਮੂਥ ਉਹ ਘੋੜੇ ਚੱਲਦੇ ਸਨ। ਵੀ ਉੱਤੇ ਉਹ ਪਾਣੀ ਦਾ ਛੰਨਾ ਰੱਖ ਦੇਣਾ ਤੇ ਉਹ ਛੜਕਦਾ ਨਹੀਂ ਸੀ ਹੁੰਦਾ। ਇਹੋ ਜਿਹਾ ਘੋੜਾ ਮਹਾਰਾਜ ਛੇਵੇਂ ਪਾਤਸ਼ਾਹ ਦੇ ਕੋਲ ਜਿਹਦੇ ਤੇ ਚੜੇ ਨੇ ਤੇ ਬੜੀਆਂ ਸੋਹਣੀਆਂ ਚਾਲਾਂ ਕੱਢ ਕੱਢ ਕੇ ਵਿਖਾਉਂਦਾ।
ਰੋਕਤ ਚਾਹਤ ਬੇਗ ਬਡੇਰਾ,
ਮਹਾਰਾਜ ਜੀ ਰੋਕਦੇ ਨੇ ਪਰ ਉਹ ਤੇਜ਼ੀ ਨਾਲ ਦੌੜ ਜਾਣਾ ਚਾਹੁੰਦਾ ਵੀ ਉੱਡ ਜਾ ਮਹਾਰਾਜ ਜੀ ਨੂੰ ਲੈ ਕੇ ਆਕਾਸ਼ ਵਿੱਚ। ਇੰਨਾ ਤੇਜ਼ੀ ਨਾਲ ਸਤਿਗੁਰੂ ਰੋਕਦੇ ਨੇ ਉਹਨੂੰ, ਪਰ ਉਹ ਇੰਨਾ ਬਲਵਾਨ ਹੈ ਵੀ ਰੋਕਦਿਆਂ ਰੋਕਦਿਆਂ ਵੀ ਉੱਡਦਾ ਜਾਂਦਾ।
ਮਹਾਰਾਜ
ਜੀ ਨੇ ਵੀ ਲਾਰਾ ਛੇਰ ਦਿੱਤਾ ਘੋੜੇ ਦਾ ਵੀ ਚੱਲ ਹੁਣ ਤੂੰ ਵੀ ਆਪਣੀ ਰੀਝ ਪੂਰੀ ਕਰ ਲਾ ਲੈ ਦੌੜ ਜਿੰਨੀ ਲੱਗਦੀ ਹੈ। ਤੇ ਮਹਾਰਾਜ ਜੀ ਨੇ ਲਾਰਾ ਛੱਡ ਦਿੱਤਾ, ਲਗਾਮ ਖੁੱਲੀ ਛੱਡ ਦਿੱਤੀ।
ਕਰਤ ਓਜ ਗੁਰ ਧੀਰਜ ਦੀਨਾ,
ਔਰ ਮਹਾਰਾਜ ਜੀ ਉਹਨੂੰ ਧੀਰਜ ਦਿੰਦੇ, ਉਹ ਬੜਾ ਪੂਰਾ ਬਲ ਲਾਉਂਦਾ, ਸਤਿਗੁਰੂ ਨੂੰ ਥਾਪੜਾ ਮਾਰਦੇ ਨਾਲ ਨਾਲ, ਸ਼ਾਬਾਸ਼ ਦਿੰਦੇ ਘੋੜੇ ਨੂੰ।
ਛੋਟੇ ਛਾਲ ਉਛਾਲਨ ਕਰੇ,
ਛੋਟੀਆਂ ਛੋਟੀਆਂ ਛਾਲਾਂ ਜਿਹੜੀਆਂ ਨੇ ਉਹ ਮਾਰਦਾ ਹੈ।
ਗਿਣ ਗਿਣ ਚਰਨ ਮਨ ਧਰ ਧਰ,
ਜ਼ਮੀਨ ਤੇ ਆਪਣੇ ਪੈਰ ਗਿਣ ਗਿਣ ਕੇ ਰੱਖਦਾ, ਪੂਰੇ ਗਿਣ ਗਿਣ ਕੇ। ਇਹ ਕਹਾਵਤ ਹੈ ਘੋੜਿਆਂ ਵਾਸਤੇ ਵੀ ਜਿਹੜੀ ਸੋਹਣੀ ਚਾਲ ਹੋਵੇ ਨਾ ਘੋੜੇ ਦੀ, ਕਹਿੰਦੇ ਐਨ ਪੈਰ ਗਿਣ ਗਿਣ ਕੇ ਰੱਖਦਾ, ਮਿਣ ਤੁਣ ਕੇ ਵੀ ਇੰਨੇ ਕੁ ਫਾਸਲੇ ਤੇ ਰੱਖਣਾ, ਇੰਨੀ ਕੁ ਦੂਰੀ ਤੇ ਰੱਖਣਾ, ਪੂਰਾ ਇੱਕ ਇੱਕ ਪੈਰ ਗਿਣ ਗਿਣ ਕੇ ਰੱਖਦਾ ਘੋੜਾ।
ਪਹਰ ਤਵਾਏ ਵੇਗ ਕੋ ਹੇਰਾ,
ਮਹਾਰਾਜ ਜੀ ਹੁਣ ਵੇਗ ਵੇਖਦੇ ਘੋੜੇ ਦਾ, ਬਲ ਵੇਖਦੇ, ਨੂੰ ਚੰਗੀ ਤਰ੍ਹਾਂ ਦੌੜਾਇਆ, ਦੌੜੇ ਪਾਇਆ, ਦੁੜਕੀ ਪਾਇਆ।
ਆਖਤ ਕਵ ਤੇਹ ਸੁਜਸ ਬਡੇਰਾ,
ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸ ਘੋੜੇ ਨੂੰ ਦੌੜਦਿਆਂ ਵੇਖ ਕੇ ਮਹਾਰਾਜ ਜੀ ਕਹਿੰਦੇ ਬੜਾ ਸੁਜਸ ਕਰਦੇ ਘੋੜੇ ਦਾ। ਕਵੀ ਸਾਹਿਬ ਕਹਿੰਦੇ ਮੇਰੇ ਮਨ ਚ ਵੀ ਸੁਜਸ ਉਪਜਦਾ, ਉਪਮਾ ਉਪਜਦੀ ਹੈ।
ਜਨ ਬਾਜੀ ਮੇਲੇ ਬੜ ਬਾਜੀ,
ਕਹਿੰਦੇ ਮਾਨੋ ਜਿਵੇਂ ਕੋਈ ਬਾਜੀਗਰ ਹੁੰਦਾ ਨਾ, ਬਾਜੀ ਪਾਉਣ ਵਾਲਾ, ਉਹਨੇ ਬਾਜੀ ਮੇਲੀ ਹੋਵੇ।
ਨੱਟ ਬਾਜੀ ਜਿਸ ਦੇਖ ਤੱਲਾ ਜੀ,
ਕਹਿੰਦੇ ਨੱਟ ਦੀ ਬਾਜੀ ਵੀ ਵੇਖ ਕੇ ਲਜਾਏ ਮਾਨ ਹੁੰਦੀ ਹੈ ਉਸ ਘੋੜੇ ਦੀ ਚਾਲ ਨੂੰ ਦੌੜਦਿਆਂ ਵੇਖ ਕੇ।
ਗਾਉਣ ਗਾਉਣ ਕੋ ਕੀਨ ਪਛੇਰਾ,
ਹਵਾ ਨੂੰ ਵੀ ਪਿੱਛੇ ਗੁੱਸੇ ਨਾਲ ਖਿੱਜ ਖਿੱਜ ਕੇ ਛੱਡਦਾ ਵੀ ਕਿਤੇ ਹਵਾ ਮੇਰੇ ਤੋਂ ਅੱਗੇ ਨਾ ਲੰਘ ਜਾਏ। ਇੰਨੀ ਤੇਜ਼ੀ ਨਾਲ ਦੌੜਿਆ ਘੋੜਾ ਕਿ ਹਵਾ ਨੂੰ ਵੀ ਪਿੱਛੇ ਛੱਡ ਕੇ ਜਾਂਦਾ ਹੈ।
ਕਹਿੰਦੇ
ਹਿਰਨ ਵੀ ਉਹਦੇ ਬਰਾਬਰ, ਹਾਲਾਂਕਿ ਹਿਰਨ ਬੜਾ ਤੇਜ਼ ਦੌੜਦਾ, ਕਹਿੰਦੇ ਹਿਰਨ ਵੀ ਇਸ ਘੋੜੇ ਦੇ ਬਰਾਬਰ ਨਹੀਂ ਦੌੜ ਸਕਦਾ।
ਮਨ ਕੇ ਸਾਥ ਸਖਾਪਨ ਤਾਰਾ,
ਔਰ ਸਤਿਗੁਰਾਂ ਦੇ ਮਨ ਦੇ ਅਨੁਸਾਰ ਚੱਲਦਾ, ਜਿਵੇਂ ਮੇਰੇ ਸਾਹਿਬ ਦਾ ਮਨ ਕਰਦਾ ਨਾ ਉਦਾਂ ਚੱਲਦਾ। ਮਨ ਨਾਲ ਮਿਲ ਜਾਣਾ ਘੋੜੇ ਦਾ ਸਵਾਰ, ਤੇ ਘੋੜੇ ਦਾ ਮਨ ਮਿਲਿਆ ਹੋਵੇ ਨਾ ਫਿਰ ਸਵਾਰੀ ਕਰਨ ਦਾ ਸਵਾਦ ਆਉਂਦਾ, ਤੇ ਜੇ ਘੋੜੇ ਵਾਲੇ ਸਵਾਰੀ ਦਾ ਸਵਾਰ ਦਾ ਤੇ ਘੋੜੇ ਦਾ ਮਨ ਨਾ ਮਿਲਿਆ ਹੋਵੇ ਤੇ ਫਿਰ ਗੱਲ ਨਹੀਂ ਬਣਦੀ। ਮਹਾਰਾਜ ਜੀ ਦਾ ਮਨ ਮਿਲ ਗਿਆ ਘੋੜੇ ਨਾਲ, ਤੇ ਜਿਵੇਂ ਮਨ ਕਰਦਾ ਨਾ ਸਤਿਗੁਰਾਂ ਦਾ ਉਦਾਂ ਘੋੜਾ ਚੱਲਦਾ ਹੈ।
ਜਨ ਚੱਪਲਾ ਕੋ ਚੱਪਲ ਸਖਾਰਾ,
ਇਹਨਾਂ ਚੰਚਲ ਹੈ ਘੋੜਾ ਕਿ ਮਾਨੋ ਜਿਹੜੀ ਬਿਜਲੀ ਕਿੰਨੀ ਚੰਚਲ ਹੁੰਦੀ ਆ, ਵੇਖੋ ਇੱਕਦਮ ਇੱਥੇ ਚਮਕਦੀ, ਮਿੰਟ ਚ ਕਿਤੇ ਚਮਕਦੀ ਹੈ। ਕਹਿੰਦੇ ਮਾਨੋ ਨੂੰ ਚੰਚਲਤਾਈ ਇਸ ਘੋੜੇ ਨੇ ਸਿਖਾਈ ਹੋਵੇ ਕਿ ਇਹ ਬਿਜਲੀ ਜੇ ਚੰਚਲਤਾਈ ਰੱਖਣੀ ਆ ਤਾਂ ਏਦਾਂ ਦੀ ਰੱਖੀ ਦੀ ਆ ਜਿਵੇਂ ਜੀ ਮੈਂ ਰੱਖਦਾ। ਕਹਿੰਦੇ ਮਾਨੋ ਘੋੜੇ ਨੇ ਉਸ ਬਿਜਲੀ ਨੂੰ ਚੰਚਲਤਾਈ ਸਿਖਾਈ ਹੋਵੇ।
ਨਾਇਨ ਨਾਗਰੀ ਤੇ ਹੋਏ ਆਗਰ,
ਕਹਿੰਦੇ ਜੈਸੇ ਕਿਸੇ ਨਾਗਰੀ ਇਸਤਰੀ ਦੇ ਨੈਣ ਬੜੇ ਤਿੱਖੇ ਹੁੰਦੇ ਆ, ਬੜੇ ਤੇਜ਼ ਹੁੰਦੇ ਆ, ਉਹਦੇ ਨਾਲ ਉਹ ਵੀ ਤੇਜ਼ ਘੋੜਾ ਦੌੜਦਾ ਹੈ।
ਜੂਪ ਕੋ ਦਾਗ ਉਜਾਗਰ,
ਜੂਏ ਦਾ ਦਾਅ ਨਹੀਂ ਹੁੰਦਾ ਕੋਈ, ਮੈਂ ਬੜੀ ਛੇਤੀ ਨਾਲ ਜੂਏ ਦਾ ਦਾਅ ਲਾਉਣਾ ਹੁੰਦਾ ਬੜੀ ਫੁਰਤੀ ਦੇ ਨਾਲ, ਉਹਦਾ ਇਹ ਘੋੜਾ ਤੇਜੀ ਵਾਲਾ ਹੈ।
ਛਾਤੇ ਛੁਵੈ ਛਾਲ ਪਗ ਦਾਨ,
ਇਹਦੇ ਜਿਹੜੇ ਅਗਲੇ ਪੈਰ ਨੇ ਨਾ ਜਦੋਂ ਦੌੜਦਾ ਤੇ ਇਹਦੀ ਛਾਤੀ ਨੂੰ ਛੂੰਹਦੇ ਨੇ, ਇੰਨੇ ਤੇਜ਼ੀ ਨਾਲ ਜਦੋਂ ਦੌੜਦਾ ਅਗਲੇ ਪੈਰ ਇਹਦੀ ਛਾਤੀ ਨੂੰ ਅੱਗੇ ਆ ਕੇ ਲੱਗਦੇ ਹਨ, ਮੋਢੇ ਜਿਹੜੇ ਗੋਡੇ ਨੇ ਉਹ ਛਾਤੀ ਤੱਕ ਆਉਂਦੇ ਹਨ।
ਛਿਤ ਲੱਗ ਪਾਛਲ ਪਾਏ ਸੋ ਆਉਣ,
ਔਰ ਜਿਹੜੇ ਪਿਛਲੇ ਪੈਰ ਨੇ ਉਹ ਤਾਂ ਮਾਨੋ ਜ਼ਮੀਨ ਤੇ ਲੱਗਦੇ ਹੀ ਨਹੀਂ, ਉਹ ਤੇ ਮਾੜਾ ਜਿਹਾ ਛੂੰਹਦੇ ਤੇ ਨਾਲ ਹੀ ਚੱਲ ਪੈਂਦੇ, ਮਾੜਾ ਜਿਹਾ ਛੂੰਹਦੇ ਤੇ ਨਾਲ ਹੀ ਚੱਲ ਪੈਂਦੇ ਆ, ਉਹ ਪਿਛਲੇ ਪੈਰ ਤਾਂ ਜ਼ਮੀਨ ਤੇ ਲੱਗਦੇ ਹੀ ਨਹੀਂ। ਇਹ ਜਿਹੜੀਆਂ ਬਾਤਾਂ ਕਥਾ ਵਿੱਚ ਆ ਰਹੀਆਂ ਨੇ, ਜਿਹਨਾਂ ਨੇ ਤੁਹਾਡੇ ਚੋਂ ਘੋੜ ਸਵਾਰੀ ਕੀਤੀ ਹੋਵੇਗੀ ਉਹਨਾਂ ਨੂੰ ਜ਼ਿਆਦਾ ਸਮਝ ਆਉਂਦੀ ਹੋਵੇਗੀ। ਆਮ ਵਾਸਤੇ ਤਾਂ ਹਵਾ ਵਿੱਚ ਉੱਡਦੀਆਂ ਜਾਂਦੀਆਂ ਹੋਣੀਆਂ ਨੇ ਗੱਲਾਂ, ਵੀ ਘੋੜ ਸਵਾਰੀ ਦਾ ਸਵਾਦ ਜਿਹੜੇ ਮਾਣਿਆ ਹੋਵੇ ਉਹੀ ਦੱਸ ਸਕਦਾ। ਫੌਜਾਂ ਨੇ ਮਹਾਰਾਜ ਜੀ ਦੀ ਕਿਰਪਾ ਨਾਲ ਘੋੜ ਸਵਾਰੀ ਵੀ ਬਥੇਰੀ ਕੀਤੀ ਹੈ, ਇਸ ਕਰਕੇ ਥੋੜ੍ਹਾ ਬਹੁਤਾ ਗਿਆਨ ਹੈ। ਤੋ ਘੋੜ ਸਵਾਰੀ ਜਿਹਨਾਂ ਨੇ ਕੀਤੀ ਹੋਵੇ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਘੋੜੇ ਦੀਆਂ ਜਿਹੜੀਆਂ ਖੂਬੀਆਂ ਦੱਸੀਆਂ ਜਾ ਰਹੀਆਂ ਨੇ ਕਿਹੋ ਜਿਹੀਆਂ। ਕਲਗੀਧਰ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਬੜੀਆਂ ਸੋਹਣੀਆਂ ਵਰਣਨ ਕੀਤੀਆਂ, ਨਾਗਰਾ ਕੇ ਨੈਣ ਹੈ ਕਿ ਚਾਤਰਾ ਕੇ ਬੈਨ ਹੈ ਬਗੂਲਾ ਮਨੋ, ਉਹਦੇ ਵਿੱਚ ਘੋੜੇ ਦੇ ਖੂਬ ਗੁਣ ਵਰਣਨ ਕੀਤੇ ਆ ਕਿ ਘੋੜਾ ਕਿਵੇਂ ਚੱਲਦਾ, ਤੇ ਕਹਿੰਦੇ ਪਿਛਲੇ ਪੈਰ ਤਾਂ ਛੂੰਹਦੇ ਹੀ ਨਹੀਂ ਜ਼ਮੀਨ ਤੇ, ਅਗਲੀਆਂ ਲੱਤਾਂ ਉਹਦੇ ਗੋਡੇ ਛਾਤੀ ਤੱਕ ਛੂੰਹਦੇ ਨੇ, ਪਿਛਲੇ ਪੈਰ ਤਾਂ ਮਾਨੋ ਮਾੜੇ ਜੇ ਬਸ ਜ਼ਮੀਨ ਤੇ ਟਿਕਾਉਣ ਦਾ, ਤੇ ਫਿਰ ਛਾਲ ਹਵਾ ਵਿੱਚ ਆ ਜਾਂਦੇ ਹਨ।
ਥਰਕਤ ਮਨੋ ਥਾਰ ਮਹਿ ਮੋਤੀ,
ਇੱਦਾਂ ਥਿਰਕਦੇ ਨੇ ਉਹਦੇ ਪੈਰ ਜਿਵੇਂ ਥਾਲ ਦੇ ਵਿੱਚ ਮੋਤੀ ਪਾਏ ਨੀ, ਥਿੜਕਦੇ ਥਾਲ ਚ ਮੋਤੀ ਪਾਏ ਹੁਣ ਕਿਵੇਂ ਥਿੜਕਦੇ ਨੇ, ਏਦਾਂ ਘੋੜੇ ਦੇ ਪੈਰ ਥਿਰਕਦੇ। ਭਾਈ ਸੰਤੋਖ ਸਿੰਘ ਜੀ ਵੀ ਇੱਕ ਇੱਕ ਉਦਾਹਰਣ ਬੜੇ ਕਮਾਲ ਦੀ ਦੇ ਦੇ ਕੇ ਸਮਝਾ ਰਹੇ ਨੇ, ਬੈਠਿਆਂ ਬੈਠਿਆਂ ਸਵਾਦ ਆ ਰਿਹਾ ਵੀ ਘੋੜੇ ਤੇ ਆਪਾਂ ਹੀ ਸਵਾਰੀ ਕਰ ਰਹੇ, ਐਨ ਪ੍ਰਤੱਖ ਦਰਸ਼ਨ ਪੇ ਹੁੰਦੇ ਨੇ।
ਜਨ ਜਲ ਮਛਲੇ ਇਤ ਉਤ ਹੋਤੇ,
ਪਾਣੀ ਵਿੱਚ ਮੱਛੀ ਵੇਖੋ ਕਦੇ ਫੁਰਤੀ ਨਾਲ ਸੱਜੇ ਕਦੇ ਖੱਬੇ ਇੰਨਾ ਜਾਂਦੀ ਹੈ ਨਾ, ਕਹਿੰਦੇ ਉਹਦੇ ਵਾਂਗੂ ਘੋੜਾ ਚੰਚਲ ਹੈ, ਮੱਛੀ ਵੀ ਕਹਿੰਦੇ ਉਨੀ ਚੰਚਲ ਨਹੀਂ ਹੋਣੀ।
ਸਭ ਬਿਧ ਪੇਖ ਸ੍ਰੀ ਹਰਗੋਬਿੰਦ,
ਹਰਗੋਬਿੰਦ ਸਾਹਿਬ ਨੇ ਘੋੜੇ ਨੂੰ ਚੰਗੀ ਤਰ੍ਹਾਂ ਵੇਖਿਆ, ਖੂਬ ਜੋਇਆ ਉਹਦੀ ਕੱਲੀ ਕੱਲੀ ਚਾਲ ਵੇਖੀ ਕਿ ਉਹਦੇ ਔਗਣ ਵੀ ਘੋੜਿਆਂ ਦੇ ਔਗਣ ਵੀ ਹੁੰਦੇ ਆ, ਵੀ ਕੋਈ ਔਗਣ ਤਾਂ ਨਹੀਂ ਘੋੜੇ ਵਿੱਚ, ਵੀ ਦੌੜਦਿਆਂ ਦੌੜਦਿਆਂ ਅਗਲੇ ਪੈਰ ਥੱਲੇ ਤਾਂ ਨਹੀਂ ਸੱਟ ਲੈਂਦਾ, ਵੀ ਉੱਪਰਲੇ ਸਵਾਰ ਨੂੰ ਸੁੱਟ ਦੇ, ਘੋੜਾ ਕਿਤੇ ਚਰਖੀ ਤਾਂ ਨਹੀਂ ਮਾਰਦਾ, ਚਰਖੀ ਮਾਰ ਲੈਂਦਾ ਘੋੜਾ ਬੈਠੇ ਸਵਾਰ ਨੂੰ ਥੱਲੇ ਸੁੱਟ ਦਿੰਦਾ, ਵੀ ਏਦਾਂ ਦਾ ਕੋਈ ਔਗਣ ਤਾਂ ਨਹੀਂ ਘੋੜੇ ਵਿੱਚ। ਪਰ ਖਾਲਸਾ ਜੀ ਘੋੜਾ ਇਹੋ ਜਿਹਾ, ਇਹਦੇ ਚ ਕੋਈ ਔਗਣ ਹੈ ਹੀ ਨਹੀਂ, ਗੁਣ ਹੀ ਗੁਣ ਨੇ। ਛੇਵੇਂ ਪਾਤਸ਼ਾਹ ਦੀ ਸੇਵਾ ਕਰਨ ਆਇਆ, ਪਤਾ ਨੀ ਕਿੰਨੀ ਤਪੱਸਿਆ ਹੋਣੀ ਹੈ ਇਹਦੀ, ਕਿੰਨੇ ਜਨਮਾਂ ਦੀ ਤਪੱਸਿਆ ਹੋਣੀ ਹੈ ਕਿ ਗੁਰੂ ਸਾਹਿਬ ਦੀ ਸੇਵਾ ਨੇ ਮੰਗ ਕੇ ਲਈ ਹੋਵੇ ਕਿ ਮਹਾਰਾਜ ਦੀਨ ਦੁਨੀਆਂ ਦੇ ਪਾਤਸ਼ਾਹ ਮੇਰੇ ਤੇ ਸਵਾਰ ਹੋਣ ਤੇ ਮੇਰੇ ਸਿਰ ਤੇ ਹੱਥ ਫੇਰਦੇ ਹੋਣ। ਪਤਾ ਨੀ ਕਿੰਨੀਆਂ ਕਿਹਦੇ ਹਿਰਦੇ ਵਿੱਚ ਉਹ ਕਾਂਖਾਵਾਂ ਹੋਣਗੀਆਂ ਕਿ ਸਾਹਿਬ ਦੀ ਸੇਵਾ ਦਾ ਇਹਨੂੰ ਫਲ ਪ੍ਰਾਪਤ ਹੋਇਆ।
ਚੜ ਕਰ ਪਾਏ ਆਨੰਦ ਬੁਲੰਦ,
ਮਹਾਰਾਜ ਜੀ ਬੜੇ ਆਨੰਦਿਤ ਹੋਏ, ਬੜੇ ਖੁਸ਼ ਹੋਏ ਘੋੜੇ ਦੀ ਸਵਾਰੀ ਕਰਕੇ।
ਕਰ ਪਸੰਦ ਇੱਕ ਰਾਖਿਓ ਆਪ,
ਉਹ ਮਹਾਰਾਜ ਜੀ ਨੇ ਪਸੰਦ ਕਰ ਲਿਆ, ਕਹਿ ਦਿੱਤਾ ਭਾਈ ਆਹ ਘੋੜਾ ਹੁਣ ਸਾਡੀ ਸਵਾਰੀ ਵਾਸਤੇ ਹੈ, ਇਹਦੀ ਸੇਵਾ ਸੰਭਾਲ ਕਰੋ, ਇਹਨੂੰ ਰੱਜ ਕੇ ਨਿਹਾਰੀਆਂ ਦਿਓ।
ਜਿਹੇ ਅਰੂੜ ਪਾਪੀ ਨਰ ਖਾਪ,
ਇਹੋ ਜਿਹਾ ਘੋੜਾ ਮਹਾਰਾਜ ਜੀ ਨੇ ਰੱਖਿਆ ਜਿਹਦੇ ਤੇ ਸਵਾਰ ਹੋ ਕੇ ਗੁਰਦੇਵ ਨੇ ਵੱਡੇ ਵੱਡੇ ਪਾਪੀਆਂ ਤੇ ਜਰਵਾਣਿਆਂ ਨੂੰ ਸੋਧਾ ਲਾਉਣਾ, ਵੱਡੇ ਵੱਡੇ ਪਾਪੀਆਂ ਨੂੰ ਕਾਬਲ ਬੇਗ ਵਰਗਿਆਂ ਨੂੰ ਮਾਰਨਾ ਹੈ।
ਅਪਰ ਪਿਖੇ ਸੁੰਦਰ ਬਲ ਪੀਨ,
ਬਾਕੀ ਜਿਹੜੇ ਚਾਰ ਘੋੜੇ ਉਹ ਵੀ ਬੜੇ ਸੁੰਦਰ, ਉਹਨਾਂ ਚ ਵੀ ਕਮੀ ਕੋਈ ਨੀ ਕੋਈ ਹੈ, ਉਹ ਵੀ ਬੜੇ ਬਲਵਾਨ ਤੇ ਬੜੇ ਸੁੰਦਰ ਨੇ।
ਬਿਧੇ ਚੰਦ ਕੋ ਬਾਜੀ ਦੀਨ,
ਬਾਕੀ ਦੇ ਚਾਰ ਘੋੜਿਆਂ ਚ ਇੱਕ ਘੋੜਾ ਮਹਾਰਾਜ ਜੀ ਨੇ ਬਾਬਾ ਬਿਧੀ ਚੰਦ ਸਾਹਿਬ ਨੂੰ ਦਿੱਤਾ ਹੈ। ਵੇਖੋ ਕਿੰਨਾ ਪਿਆਰ ਹੋਵੇਗਾ ਆਪਣੇ ਸੇਵਕਾਂ ਨਾਲ। ਮਹਾਰਾਜ ਜੀ ਨੇ ਪੰਜੇ ਘੋੜੇ ਬਰਾਬਰ ਦੇ ਮੁੱਲ ਦੇ ਨੇ, ਇੱਕ ਆਪਣੇ ਕੋਲ ਰੱਖ ਲਿਆ, ਉਹਨੇ ਹੀ ਮੁੱਲ ਦੇ ਉਹ ਨੇ, ਇਹ ਨਹੀਂ ਵੀ ਉਹਨਾਂ ਚ ਕੋਈ ਕਮੀ ਹੈ। ਉਹਨਾਂ ਵਿੱਚੋਂ ਇੱਕ ਘੋੜਾ ਆਪਣੇ ਸਿੱਖ ਨੂੰ ਦੇ ਰਹੇ ਨੇ, ਕੋਈ ਮਨ ਚ ਥੋੜੀ ਰੰਜ ਥੋੜੀ ਹੈ ਕਿਸੇ ਪ੍ਰਤੀ ਵੀ ਇਹ ਸਿੱਖ ਨੂੰ ਨਹੀਂ ਦੇਣਾ, ਇਹ ਕੀਮਤੀ ਨੂੰ ਚਲੋ ਕੋਈ ਮਾੜੀ ਚੀਜ਼ ਦੇ ਦਿੰਦੇ ਆ, ਨਹੀਂ। ਤੇ ਭਾਈ ਬਿਧੀ ਚੰਦ ਸਾਹਿਬ ਨਾਲ ਮੇਰੇ ਸਤਿਗੁਰਾਂ ਦਾ ਪਿਆਰ ਵੀ ਕਿੰਨਾ ਹੋਵੇਗਾ, ਜਿਹਨੂੰ ਕਹਿੰਦੇ ਮੇਰਾ ਸੀਨਾ ਹੈ, ਮੇਰਾ ਇਹ ਮੇਰਾ ਸੀਨਾ, ਸੀਨਾ ਛਾਤੀ ਨੂੰ ਕਹਿੰਦੇ ਆ ਨਾ, ਕਹਿੰਦੇ ਮੇਰਾ ਸੀਨਾ ਹੈ ਇਹ, ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। तो महाराज सच्चे पातशाह बड़िया खुशियां कीतियां एक घोड़ा बाबा बिधि चंद साहब नू दिता।
अरूड़े तन फेर दिखा,
बिधि चंद आ घोड़ा फड़ माड़ा जा फेर के विखा एक घोड़ा। बाबा बिधि चंद साहब जी घोड़े ते चढ़े, उन्होंने भी घोड़ा फेरिया।
मनो पावन को पूत सुहाए,
मानो हवा दा पुत्र होवे घोड़ा। इना तेज सी कि मानो पावन पुत्र होवे, इनी तेजी नाल चलिया।
लेकर पयो आनंदत पाए,
बाबा बिधि चंद साहब घोड़ा लैके बड़े आनंदत होए।
श्री गुर पायन शीश चुकाए,
सतगुरां दे चरणा ते बाबा जी ने शीश
सोहनी
काठी पवाई।
श्री गुर दित्ते हेत पुजाया,
भाई एदा करो ये घोड़ा बाबा गुरदत्ता साहब लई भेज दिओ। गोइंदवाल साहब सन परिवार उथे है सतगुरां दा, आख्या है तीजा घोड़ा बाबा गुरदत्ता जी नू भेज दियो।
लेकर सेवक तत्छिन आयो,
सेवादार तत्छिन घोड़ा लैके बाबा गुरदत्ता जी कोल पहुंचे।
गोइंदवाल पहुंचो जाए,
श्री गोइंदवाल साहब गुरु अमरदास साहब जी दी पवित्र नगरी विच पहुंचे।
लेकर गुर सुध सकल सुनाए,
सतगुरां दी खबर सार सुनाई। जंग युद्ध होके हटिया सी तो स्नेहा भी दिता सारा के सतगुरु जी चढ़दी कला चहाना।
चौथो तुरंग हजूर हकारा,
चौथा घोड़ा होर महाराज जी ने अपने हजूर कोल बुलाया।
जीन बपूखन जुकत सुंगारा,
ते भी सोहनी काठी जेदे च गहने जड़े हुए, सोना जड़िया होया, ओ काठी उस चौथे घोड़े ते पाई हुई है।
पैंदे खान समीप पठायो,
घोड़ा महाराज जी ने पैंदे खान नू भेजिया। पैंदे खां नाल भी किन्ना प्यार होवेगा सतगुरां दा। ओ घोड़ा जिहड़ा चौथा सी, ओह महाराज जी ने पैंदे खां नू भेजिया वी उहदा शरीर भारा है, बलवान है, इह घोड़ा उहदे लायक है। ते चौथा घोड़ा महाराज जी ने पैंदे खां नू भेज दिता।
सो लै कर उर मह रखायो,
पैंदे खां ओह घोड़ा लैके बड़ा खुश होया, बड़ा प्रसन्न होया।
एक तुरंग सेख रह गया,
एक घोड़ा बाकी रह गया जेड़ा पंजवां सी।
खास तबेले मह रख लो,
अपने खास तबेले च रख लिया भी इह घोड़ा तबेले च रख दिओ जेड़ा पंजवां घोड़ा सी।
एक दिन बैठ दीवान मजारा,
एक दिन सतगुरु सच्चे पातशाह जी दीवान विच बैठे हुए सन।
सुपाते सिख तह सुबत हजारा,
सारे महाराज जी दे सूरमे सेवादार पातशाह दे दरबार विच बैठे सन।
सवन सुनाए मुकंद बखाने,
मुक्ति दाते सतगुरु सच्चे पातशाह जी महाराज जी उस वेले सब नु सुना के बोले।
सिख सुध पठ है गुरबानी,
महाराज जी कहिंदे भाई इहो जिहा किहड़ा सिख है तुहाडे च जिहड़ा शुद्ध बाणी पढ़दा होवे, बिलकुल शुद्ध गुरबाणी दा जाप करदा होवे।
यथा योग मात्रा अर वर्ण,
जिवें अक्खर लिखे होए ने, मात्रावां लगियां होईयां ने, लगां लगियां होईयां ने, लग मात्रा अक्खर उन्हां सारिआं दा ज्ञान रख के शुद्ध ढंग नाल गुरबाणी नूं पढ़दा होवे।
पठ संभार सुनावह करण,
उह सानूं पढ़ के सुणावे। जपजी साहब दा पाठ असीं सुणना चाहुंदे आं, कोई इहो जिहा सिख जिहड़ा शुद्ध पाठ करदा होवे उह सानूं बाणी दा पाठ सुणावे।
सुन गण सिख हाथ को जोर,
महाराज जी दे वचन सुन के सिखां ने हाथ जोड़े।
कहै गुरु हम तुमरे जोर,
कहण लगे सतगुरु जी साडे कोल तां तुहाडा थान है, तुहाडा जोर है।
तुही पाठ करें गुरबाणी,
नेती गुरबाणी दा पाठ करदे आ, उह भी तुहाडे जोर जोर नाल करदे हां।
कंठ हमारे अह महानी,
और बहुत सारी बाणी असी जुबानी कंठ भी कीती हुई है।
खेम हेत हम नेम समेता,
अपनी मुक्ति लई, अपने कल्याण वास्ते, जीवन मुक्ति लई असी नेम दे नाल गुरबाणी दा पाठ करदे हां।
रट है प्रेम ते, कटहें कुहेता
और प्रेम दे नाल गुरबाणी नू रटदे हां पढ़दे हां और जड़ा कुहेत है उन्हू अपने हिरदे चो कटदे हां
सोन पुन गुरु पन्यो है नीके
सुन के सतगुरु जी बोले कहंदे बहुत चंगा कर दे सिखो बहुत भला कर दे हो
रब्बानी संग प्रीत ही के
तुहाडे हिरदे दी प्रीत गुरबाणी नाल जुड़ी हुई है तुसी गुरु की बाणी नाल प्रीत कर दे बहुत चंगा कर दे हो
सिख जो हो बुद्धवंता
पर फिर भी तुहाडे चो कोई सिख बुद्धिमान स्याणा सिख प्रवीण सिख होवे
करत प्रेम लख शुद्ध पठंता
प्रेम भी रखदा होवे ते शुद्ध भी पढ़दा होवे गुरबाणी प्रेम भी रखदा होवे ते शुद्ध पाठ करदा होवे
सो अब सनमुख फिर हमारो
साडे सनमुख बह के साडे सामने बैठ के
जप जी पाठ कर निरतार
श्री जप जी साहब दा पाठ सुनावे कोई शुद्ध पाठ करदा होवे प्रेम नाल करदा होवे पढ़दे तुसी सारे ही हो धन हो तुसी गुरबाणी पढ़दे हो पर तुहाडे च कोई एक सिख उठे जिहड़ा शुद्ध ते प्रेम सहित गुरबाणी साडे सानमुख बैठ के सानू हुणे सरवण करावे असी जप जी साहब दा पाठ ओहदे कोलो सुणांगे
शुद्ध सुनाए रिजावहे मोहे
शुद्ध पाठ सुना के बाणी दा जप जी साहब दा सानू रिजावे सानू प्रसन्न करे
मन बांछत फल प्राप्त होवे
मन बांछत फलां दी प्राप्ति होवेगी जो मन च चाहेगा ओनू मिलेगा
नहि अबे वस्तु पुन कौन
ओहदे लई कोई भी वस्तु अदे नहीं होवेगी जो असी ना दे सकिए
हम जाचो है हम बहै तौन
जो भी मंगेगा जो भी कहेगा असी ओनू देवांगे
उस बद पुन जब सतगुर कहया
दोबारा सतगुरु छेवें पातशाह जी बोले
सबन विचार गुरु रुख लहयो
शब्द ने महाराज जी दा रुख जान के विचार कीती
एक सिख गुरमुख नाम गोपाला
एक गुरमुख गुर सिख सी गुरु साहब दा नां सी भाई गोपाला
हाथ जोड़ कह सुनो कृपाला
हाथ जोड़ के बोलिया हे कृपालू दयालु सतगुरु जी सुनो
जो सेवक प्रत आयस करिए
महाराज आप जी अपने इस नचीजे सेवक प्रति आग्या करो
अपन कृपा बल मोह पर
अपनी कृपा ते अपना बल मेरे च वरताओ मेरे च तान नहीं मैं बाणी शुद्ध आप जी नूं सुना सका पर तुसी अपनी कृपा ते अपना बल मेरे च धरो ते मैं सुनान जोगा होवां
करो सुनावन मैं फिर हो
और महाराज मैं थिर हो के यतन करदा तुहाडी कृपा नाल बाणी सुनान दा
शुद्ध पाठ जिम जप को जो
जप जी साहब दा शुद्ध पाठ है लग मात्रावां हन उन्हां सारिआं नूं चंगी तरह भली प्रकार नाल सोध के पढ़न दा यतन करांगा
सुनत गरीब नवाज बखाना
सुन के धन गुरु हरगोबिंद साहब जी महाराज जी बोले
अच्छी बात थिर हो इस थाना
महाराज जी कहंदे आओ भाई गोपाला जी बड़ी चंगी बात है भली बात है सतगुरु जी चोज तां वरता रहे ने कि गुरसिखां विच शुद्ध बाणी पढ़न दी भावना जागे प्रेरणा जागे कि गुरसिख शुद्ध बाणी दा पाठ करन इस करके चोज वरताया मेरे सतगुरां ने कि बाणी जदों पढ़दियां शुद्ध भाव नाल संथिया करके गुरबाणी पढ़ो तां ज्यादा अति भला ही बंद है क्योंकि जदों लग मात्र अगे पिछे हो जांदी है उस वेले कई वारी गुरबाणी दे अर्थ भाव भी बदल जांदे हन तो महाराज जी आख्या आओ भाई गोपाला जी आओ बैठ के सानू सुनाओ
निज सन्मुख आसन दसवावा
महाराज जी ने अपने उच्चा आसन दसवाया क्योंकि बाणी पढ़नी है उन्हें ते अपने कोल महाराज जी ने आसन दसवा के
कर आस तुस पर बैठावा
उस आसन ते भाई गोपाला जी नू बिठाया
करहु सुनावन शुद्ध जप मोहे
आख्या भाई गोपाला जी सुनाओ शुद्ध पाठ सानू श्री जप जी साहब दा
वाच है कहै जो देवो तो हे
और जे तुसी बाणी शुद्ध सुनाओगे जो मंगोगे साडे कोलो असी तुहानू ओहा कुछ देवांगे
बैठ ਹੋਇਓ ਸਨਮੁਖ ਲੱਗੇ ਉਚਾਰਨ।
ਸਤਿਗੁਰਾਂ ਦੇ ਸਨਮੁਖ ਚੌਂਕੜਾ ਮਾਰ ਕੇ ਬੈਠ ਗਏ ਭਾਈ ਗੋਪਾਲਾ ਜੀ। ਗੁਰੂ ਚਰਨਾਂ ਦਾ ਧਿਆਨ ਧਾਰ ਕੇ ਸ੍ਰੀ ਜਪ ਜੀ ਸਾਹਿਬ ਦਾ ਪਾਠ ਸਰਵਣ ਕਰਾਉਣ ਲੱਗੇ।
ਸਿਮਰਿਓ ਸ੍ਰੀ ਨਾਨਕ ਸੁਖ ਕਾਰਨ।
ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਦਾ ਸਿਮਰਨ ਕੀਤਾ, ਜਿਨ੍ਹਾਂ ਦੀ ਇਹ ਪਵਿੱਤਰ ਬਾਣੀ ਹੈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਾਰਿਆ।
ਪੁਰਬ ਕਹੈ ਇੱਕ ਓਅੰਕਾਰਾ।
ਔਰ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਭਾਈ ਗੋਪਾਲਾ ਜੀ ਨੇ ਸ੍ਰੀ ਜਪ ਜੀ ਸਾਹਿਬ ਦਾ ਪਾਠ ਪ੍ਰਾਰੰਭ ਕੀਤਾ। ਬੋਲੇ ਇੱਕ ਓਅੰਕਾਰ, ਇਹਦਾ ਇੱਕ ਓਅੰਕਾਰ ਦਾ ਜਾਪ ਕੀਤਾ, ਉਚਾਰਨ ਕੀਤਾ।
ਸਤ ਨਾਮ ਕੋ ਬਹਰ ਉਚਾਰਾ।
ਫਿਰ ਬੋਲਿਆ ਸਤ ਨਾਮ, ਇਹ ਪਾਵਨ ਨਾਮ ਆਪਣੇ ਮੁਖੋਂ ਉਚਾਰਨ ਕੀਤਾ।
ਸ੍ਰੀ ਹਰਿ ਗੋਬਿੰਦ ਸੁਣ ਕਰ ਜੋਰ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹੱਥ ਜੋੜ ਕੇ ਚੌਂਕੜਾ ਮਾਰ ਕੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਮਹਾਰਾਜ ਜੀ ਸ੍ਰੀ ਜਪ ਜੀ ਸਾਹਿਬ ਦਾ ਪਾਠ ਸਰਵਣ ਕਰ ਰਹੇ ਨੇ, ਭਾਈ ਗੋਪਾਲਾ ਜੀ ਸਰਵਣ ਕਰਵਾ ਰਹੇ ਨੇ।
ਨਮਸਕਾਰ ਕੀਨੇ ਸਿੱਖ ਔਰ।
ਔਰ ਸਿੱਖ ਵੱਲ ਨਮਸਕਾਰ ਕੀਤੀ ਹੈ, ਧੰਨ ਹੈ ਗੁਰੂ ਕਾ ਸਿੱਖ। ਮੂਲ ਮੰਤਰ ਚੋਂ ਹੀ ਪਤਾ ਲੱਗ ਜਾਂਦਾ ਵੀ ਇਹਦੇ ਪਾਠ ਦਾ ਉਚਾਰਨ ਕਿੰਨਾ ਕੁ ਸ਼ੁੱਧ ਹੈ। ਜਦੋਂ ਕਿਸੇ ਨੇ ਕਹਿਣਾ ਨਾ ਇੱਕ ਓਅੰਕਾਰ, ਉੱਥੋਂ ਹੀ ਪਤਾ ਲੱਗ ਜਾਂਦਾ ਵੀ ਅੱਗੇ ਪਾਠ ਸ਼ੁੱਧ ਕਰੇਗਾ ਕਿ ਅਸ਼ੁੱਧ ਕਰੇਗਾ। ਕਿਉਂਕਿ ਕਈ ਵਾਰੀ ਇੱਕ ਕੋਈ ਇੱਕ ਬੋਲਦਾ, ਕੋਈ ਇੱਕ ਬੋਲਦਾ, ਤੇ ਓਅੰਕਾਰ ਦਾ ਪਤਾ ਨਹੀਂ ਕੀ ਕੀ ਉਚਾਰਨ। ਕਈ ਇੱਕ ਕਿਉਂਕਾਰ ਕਹਿ ਦਿੰਦੇ ਨੇ ਵੀ ਕਿਉਂਕਾਰ, ਏਦਾਂ ਹੋਰ ਹੋਰ ਤਰ੍ਹਾਂ ਦੇ ਬਹੁਤ ਉਚਾਰਨ ਹੁੰਦੇ, ਉੱਥੋਂ ਹੀ ਪਤਾ ਲੱਗ ਜਾਂਦਾ। ਉਚਾਰਨ ਹੈ ਇੱਕ ਓਅੰਕਾਰ, ਏਦਾਂ ਜਦੋਂ ਉਚਾਰਨ ਹੋਵੇਗਾ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਏਦਾਂ ਜਦੋਂ ਉਚਾਰਨ ਕਰਦੇ ਗਏ ਮਹਾਰਾਜ ਜੀ ਨੇ ਹੱਥ ਜੋੜ ਲਏ ਵੀ ਗੁਰਸਿੱਖ ਵਾਕਈ ਬੜੇ ਸ਼ੁੱਧ ਭਾਵ ਦੇ ਨਾਲ ਬਾਣੀ ਪੜ੍ਹਨ ਲੱਗਾ ਹੈ।
ਮੰਗਲਾ ਚਰਨ ਬਹੋਰੇ,
ਮੰਤਰ ਦਾ ਪਾਠ ਕੀਤਾ, ਫਿਰ ਮੰਗਲਾ ਚਰਨ ਦੀ ਜਿਹੜੀ ਪੌੜੀ ਆਦਿ ਸੱਚ ਜੁਗਾਦ ਸੱਚ ਹੈ ਭੀਸ, ਇਹ ਪੌੜੀ ਪੜ੍ਹੀ ਹੈ।
ਜੋ ਖਟ ਪੌਰੇ,
ਛੇ ਪੌੜੀਆਂ ਤੱਕ ਪੜ੍ਹਦਿਆਂ ਪੜ੍ਹਦਿਆਂ ਚਲਾ ਗਿਆ ਸਿੱਖ।
ਜੇ ਜੁਗ ਚਾਰੇ ਜੁਤ ਅਨੁਰਾਗ,
ਬੜੇ ਪਿਆਰ ਨਾਲ ਪੜ੍ਹਦਾ ਪੜ੍ਹਦਾ ਪਹੁੰਚ ਗਿਆ। ਜੇ ਜੁਗ ਚਾਰੇ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚੱਲੇ ਸਭ ਕੋ। ਇਹ ਪੌੜੀ ਪੜ੍ਹਦਿਆਂ ਪੜ੍ਹਦਿਆਂ ਗੁਰਸਿੱਖ ਇੱਥੇ ਤੱਕ ਆ ਗਿਆ।
ਕਹਿਓ ਜਿਸ ਮਹਿ ਵੈਰਾਗ,
ਇਹਦੇ ਵਿੱਚ ਵੈਰਾਗ, ਇਹ ਜਿਹੜੀ ਪੌੜੀ ਹੈ ਨਾ ਇਹਦੇ ਵਿੱਚ ਵੈਰਾਗ ਦਾ ਵਰਣਨ ਕੀਤਾ ਗਿਆ ਹੈ।
ਬਹਰ ਚਤੁਰ ਪਠ ਸਰਵਣ
ਮਹਾਤਮਾ, ਫਿਰ ਚਾਰ ਪੌੜੀਆਂ ਸਰਵਣ ਦੀਆਂ ਪੜ੍ਹੀਆਂ ਹਨ, ਇੱਥੇ ਹੁਣ ਸੁਣੀਆਂ ਸੁਣੀਆਂ ਹੀ ਕਈ ਜਾਣਗੇ ਕਈ। ਤੋ ਇਸ ਪ੍ਰਕਾਰ ਨਾਲ ਇੱਥੇ ਵੀ ਇਹਨੇ ਬੜੇ ਸ਼ੁੱਧ ਢੰਗ ਦੇ ਨਾਲ ਸੁਣਿਆ ਪਾਠ ਉਚਾਰਨ ਕਰਦਿਆਂ, ਬਾਣੀ ਪੜ੍ਹੀ, ਚਾਰ ਪੌੜੀਆਂ ਸਰਵਣ ਦੀਆਂ ਉਚਾਰਨ ਕੀਤੀਆਂ।
ਪਰਬੋ ਸਰਵਣ ਬ੍ਰਹਮ ਅਨਦਮਤ,
ਔਰ ਬ੍ਰਹਮ ਦਾ ਅਨੁਗਾਹਨ ਕਰਨਾ ਆਪਣੇ ਹਿਰਦੇ ਵਿੱਚ, ਉਹਦੇ ਪ੍ਰਤੀ ਸਰਵਣ ਦੀਆਂ ਪੌੜੀਆਂ ਉਚਾਰੀਆਂ।
ਬਹਰ ਮਨਨ ਕੇ ਪਵਰ ਚਾਰ,
ਚਾਰ ਪੌੜੀਆਂ ਮਨਨ ਦੀਆਂ ਉਚਾਰਨ ਕੀਤੀਆਂ ਹਨ।
ਕਰੇ ਸੁਨਾਵਨ ਸ਼ੁੱਧ ਉਚਾਰ,
ਸ਼ੁੱਧ ਭਾਵ ਨਾਲ ਉਚਾਰਨ ਕੀਤਾ ਹੈ, ਚਾਰ ਪੌੜੀਆਂ ਮਨਨ ਦੀਆਂ ਉਚਾਰ ਕੇ ਸੁਣਾਈਆਂ।
ਪਠਤ ਭਾ ਪੰਚ ਪ੍ਰਵਾਨ,
ਪੜ੍ਹਦਿਆਂ 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 ਆ ਗਿਆ ਪੰਚ ਪ੍ਰਵਾਨ, ਪੰਚ ਪ੍ਰਧਾਨ ਪੰਚੇ ਪਾਵ ਦਰਗਾਹ ਮਾਨ, ਏਦਾਂ ਪੜ੍ਹਦਿਆਂ ਪੜ੍ਹਦਿਆਂ ਇੱਥੇ ਤੱਕ ਪਹੁੰਚ ਗਏ। ਨਿਧਿਆਸਨ ਦੀ ਪੌੜੀ ਹੈ,
ਨਿਧਿਆਸਨ ਜਹ ਕੀਨ ਬਖਾਨ,
ਇਹਦੇ ਵਿੱਚ ਨਿਧਿਆਸਨ ਦਾ ਵਰਣਨ ਕੀਤਾ ਗਿਆ ਹੈ।
ਤੂੰ ਸਦਾ ਸਲਾਮਤ ਨਿਰੰਕਾਰ,
ਤੂੰ ਸਦਾ ਸਲਾਮਤ ਨਿਰੰਕਾਰ ਤੱਕ,
ਸਖਿਆਤ ਕਰ ਪਰ ਤੁਕ ਇਹ ਚਾਰ,
ਚਾਰ ਪੰਕਤੀਆਂ ਚਾਰ ਵਾਰੀ ਆਉਂਦੀ ਹੈ ਪੰਕਤੀ, ਤੂੰ ਸਦਾ ਸਲਾਮਤ ਨਿਰੰਕਾਰ, ਇਹ ਸਾਕਸ਼ਾਤਕਾਰ ਦੀਆਂ ਪੰਕਤੀਆਂ ਨੇ ਵੀ ਜਦੋਂ ਪ੍ਰਮਾਤਮਾ ਦਾ ਹਿਰਦੇ ਚ ਸਾਕਸ਼ਾਤਕਾਰ ਹੋ ਜਾਂਦਾ।
ਪਠੇ ਅਸੰਖਨ ਪਵਰ ਫੇਰ,
ਅੱਖ ਦੀ ਜਿਹੜੀ ਪੌੜੀ ਹੈ ਪਹਿਲੀ ਉਹ ਪੜੀ ਹੈ।
ਸ਼ਕਤ ਸ਼ਾਂਤ ਕੇ ਪ੍ਰਥਮ ਸੋਹਰ,
ਸ਼ਤੋ ਗੁਣੀ ਸ਼ਾਂਤ की जिहड़ी कुदरत है परमात्मा दी उहदा वर्णन कीता गया, सतोगुणी प्रकृति दा वर्णन कीता है।
पहर तामस सकत बखाने,
दूजी जिहड़ी असंख मूर्ख अंध घोर वाली पौड़ी आ उहदे विच तामसी प्रकृति दा वर्णन कीता गया है।
उनको अंत न किन हो जाने,
सतोगुणी प्रकृति दा वर्णन होया फिर अंत न जिहड़ी पौड़ी आ उत्थे पहुंचे हन।
चार प्रकारन ब्रह्म जो ज्ञान,
फिर चार प्रकार दा जिहड़ा ब्रह्म ज्ञान है उहदा वर्णन होया है।
सकल सुनावन कीन बखान,
सारा पाठ भाई गोपाला जी सुनाउंदे सुनाउंदे चलदे जा रहे ने।
कौन बेअंतता कहे ब्रह्म के,
ब्रह्म दी जिहड़ी बेअंतता है उहदे बारे वर्णन कीता है।
जीव ईश एकता कर सुन के,
किवें जीव ते ईश्वर दोवें इक रूप ही हन, ब्रह्म रूप ही हन।
सुनै सुनै सब कीन संभार,
सहजे सहजे सारी बाणी नूं बड़ा संभाल संभाल के पढ़ पढ़ के चल रहा है।
मात्रा वरण भले निरतार,
कली मात्रा दा सियारी दा ओंकड़ दा दलैंकड़ दा अखरां दा पूरा ख्याल रखदिआं भाई गोपाला जी बाणी पढ़ रहे ने।
सुन सतगुर तबर दे बिचारे,
सतगुरु जी सुनदे जा रहे ने, सुनदिआं सुनदिआं छेवें पातशाह जी अपने हिरदे च विचार कीती।
वपके सम क्या वस्त उदार,
संसार विच पूरे विश्व दे विच श्री जपजी साहब दे बराबर इहो जी केड़ी वस्तु है जिहड़ी असीं भाई गोपाले नूं भेट करिए। महाराज जी विचार करदे है कि जपजी साहब दे बराबर इहो जी केड़ी वस्तु है जिहड़ी असीं इहनां नूं देईए।
उसको अब दैबो कर,
जो असीं भाई गोपाला जी नूं देईए।
न समता क्यों हूं तरा,
क्योंकि जपजी साहब दे बराबर तां सानूं कोई वस्तु नजर आउंदी नहीं तरलोकी विच जिहड़ी होवे। जपजी साहब दी बाणी इन्नी कीमती है, इहदे बराबर तां सानूं कोई होर नजर आ ही नहीं रिहा। इस संसार विच पूरे विश्व भर दे विच कोई होर कीमती वस्तु नजर नहीं आउंदी।
ओ सागर जग की गुरुआई,
अगर इस बाणी दी कोई भेटा हो सकदी है पूरे विश्व भर विच, सब तों उत्तम है ओ है गुरु नानक दी गद्दी। आ जिहड़ी सारे जगत दी गुरियाई है, महाराज जी ने निश्चा कर लिया भी गुरियाई दे दिने भाई गोपाले, गुरता गद्दी दे दिने, इहनूं गुरु बना दिने सारे जगत दा।
नानक नदर नदर निहाल,
भाई गोपाला जी इत्थे पहुंचना नानक नदरी नदर निहाल, इत्थे तक जदों पहुंचे भाई गोपाला जी।
तुक पठी प्रीत के नाल,
बड़े प्यार नाल बड़े ठरमे नाल बड़ी श्रद्धा नाल पंक्ति पढ़ी भाई गोपाला जी ने।
तब सतगुर मन मोद उपाय,
जी बड़े खुश होए, बड़े प्रसन्न, इन्ने खुश हो गए, इन्ने प्रसन्न होए।
जानू उठ दे हेत उठाओ,
महाराज जी ने अपना गोडा चुकया उठण वास्ते ना, भी गद्दी तो उठदे आ हुण, ते उठण वास्ते भी गद्दी ते इहनूं बिठाणा बाद च उठ के। महाराज गरीब नवाज पातशाह ने अपना गोडा चुकया, कोई चौंकड़ा मार के बैठे सी, गोडा चक के महाराज जी उठण लगे।
तिलक देन को चाहे हृदय,
इच्छा कीती के भाई गोपाला जी नूं हुण गुरियाई दा तिलक देवांगे।
सिखन करो मनोरथ तबै,
ऐन उसे वेले इधर सतगुरां ने गोडा चुकया, उधर भाई गोपाले ने मन च मनोरथ कर लिया, मन च संकल्प कर लिया।
रहो पंच मोह बड़ मोल,
सोचदा भी जिहड़ा उह पंजवां घोड़ा रह गया तबेले विच सतगुरां कोल, चार तां वंडे गए आ, ओ जिहड़ा पंजवां घोड़ा रह गया तबेले च खास।
सो मैं लऊं गुरु ते बोल,
सतगुरु जी ने कहा भी जो मंगेगा देवांगे, ते हुण बाद विच जदों महाराज जी कहणगे ते ओह घोड़ा महाराज जी कोल मंगांगा, महाराज जी ओह मैनूं दे दिओ।
जीन समेत पाए कर सो,
काठी दे समेत, सोहणी काठी ओहदे ते पाई होवे, ओहदे समेत महाराज जी कोल लवांगा।
चढ़ों तिसे पर मन मुद होए,
ओहदे ते मन सवार होवांगा ते मन खुश होवेगा। खालसा जी इत्थे वेखो बड़े संकेत मिल रहे, भाई मनी सिंह साहब ने इत्थों एक संकेत दिता अपनी पुस्तक सिखां दी भगत माला विच के बाणी पढ़न वाले दे मन च कोई मनोरथ ना होवे कि मैनूं की मिलना है। ਤੇ ਜਿਹੜਾ ਬਾਣੀ ਦਾ ਜਾਪ ਕਰਵਾ ਰਿਹਾ ਉਹਦੇ ਚ ਇੱਥੋਂ ਤੱਕ ਭਾਵ ਹੁਣ ਗੁਰੂ ਹਰਗੋਬਿੰਦ ਸਾਹਿਬ ਤੋਂ ਗੁਰਿਆਈ ਤੋਂ ਵੱਡੀ ਕਿਹੜੀ ਚੀਜ਼ ਸੀ? ਉਹ ਸਭ ਕੁਝ ਦੇ ਉਹਦੇ ਅੰਦਰ ਇਹ ਭਾਵ ਹੋਵੇ ਕਿ ਸਭ ਕੁਝ ਇਹਨੂੰ ਭੇਟ ਦੇ ਦਿਆਂ ਤੇ ਲੈਣ ਵਾਲੇ ਦੇ ਮਨ ਚ ਕਿਸੇ ਪ੍ਰਕਾਰ ਦਾ ਕੋਈ ਫੁਰਨਾ ਨਾ ਹੋਵੇ, ਫਿਰ ਬਾਣੀ ਪੜ੍ਹੀ ਦੀ ਕਲਾ ਵਰਤਦੀ ਹੈ। ਹੁਣ ਬਾਣੀ ਪੜ੍ਹਨ ਵਾਲਿਆਂ ਦੇ ਮਨ ਚ ਵੀ ਫੁਰਨਾ ਹੁੰਦਾ ਤੇ ਦੇਣ ਵਾਲੇ ਵੀ ਸੰਕੋਚ ਕਰਦੇ ਆ, ਹੋਰ ਜਿੱਥੇ ਮਰਜ਼ੀ ਖਰਚ ਹੋ ਜਾਏ ਪਰ ਦੇਣ ਵੇਲੇ ਸੰਕੋਚ ਹੋ ਜਾਂਦਾ। ਤੋ ਇਹੋ ਜਿਹੀ ਬਿਰਤੀ ਕਮੀ ਦੋਵੇਂ ਪਾਸੇ ਚੱਲ ਰਹੀ ਹੈ, ਇੱਕ ਪਾਸੇ ਨਹੀਂ। ਖੈਰ ਗੁਰੂ ਸਾਹਿਬ ਕਿਰਪਾ ਕਰਨ ਐਸੀ ਦਇਆ ਵਰਤ ਜੇ ਸਤਿਗੁਰਾਂ ਦੀ। ਤੋ ਭਾਈ ਸਾਹਿਬ ਦੇ ਮਨ ਚ ਉਸੇ ਵੇਲੇ ਮਨੋਰਥ ਆ ਗਿਆ ਵੀ ਉਹ ਘੋੜਾ ਮਹਾਰਾਜ ਜੀ ਕੋਲੋਂ ਲਵਾਂਗਾ। ਘੋੜੇ ਤੇ ਜਦੋਂ ਮੈਂ ਸਵਾਰ ਹੋਵਾਂਗਾ
ਪਰ ਸਵਰਗ ਬਹਾਰ,
ਮੈਨੂੰ ਤਾਂ ਧਰਤੀ ਤੇ ਹੀ ਸਵਰਗ ਦਾ ਝੂਟਾ ਮਿਲ ਜਾਏਗਾ। ਉਸ ਘੋੜੇ ਤੇ ਬਹਿ ਕੇ ਧਰਤੀ ਤੇ ਬਹਿ ਕੇ ਸਵਰਗ ਦਾ ਆਨੰਦ ਲੈ ਲਵਾਂਗਾ ਉਸ ਘੋੜੇ ਤੇ ਬਹਿ ਕੇ।
ਜਿਸ ਕੋ ਦੇਖ ਸੁਹਾਵਤ ਨੈਣ,
ਜਿਹਨੂੰ ਵੇਖ ਕੇ ਅੱਖਾਂ ਨੂੰ ਸੁੱਖ ਮਿਲਦਾ, ਇਹੋ ਜਿਹਾ ਘੋੜਾ ਹੈ ਉਹ।
ਸੋ ਮੋ ਕਹੁ ਗੁਰ ਕਰ ਹੈ ਦੇਣ,
ਘੋੜਾ ਜੇ ਸਤਿਗੁਰੂ ਜੀ ਮੈਨੂੰ ਦੇ ਦੇਣ।
ਸੁਖ ਮੰਗੋ ਦਾ ਹੈ ਕਹ ਲੈਣ,
ਸਤਿਗੁਰਾਂ ਨੇ ਪਹਿਲਾਂ ਕਿਹਾ ਤੂੰ ਜੋ ਮੂੰਹ ਮੰਗੇਗਾ ਅਸੀਂ ਦੇਵਾਂਗੇ।
ਦੇਵ ਮਨੋਰਥ ਕੋ ਮਨ ਕੀਨ,
ਮਨੋਰਥ ਕਰ ਲਿਆ ਵੀ ਹੁਣ ਮਹਾਰਾਜ ਜੀ ਕੋਲੋਂ ਘੋੜਾ ਹੀ ਮੰਗਾਂਗਾ।
ਬਹਿ ਪਿਖਿਓ ਗੁਰ ਚਰਨ ਉਠਾ,
ਪਰ ਉਹਨੇ ਵੇਖਿਆ ਨਾਲ ਹੀ ਕਿ ਸਤਿਗੁਰੂ ਜੀ ਤਾਂ ਗੋਡਾ ਚੁੱਕ ਲਿਆ ਉੱਠਣ ਲੱਗੇ ਨੇ ਮਹਾਰਾਜ ਛੇਵੇਂ ਪਾਤਸ਼ਾਹ। ਉਹਨੂੰ ਕੀ ਪਤਾ ਸੀ ਵੀ ਕਿਉਂ ਉੱਠਣ ਲੱਗੇ ਨੇ, ਉਹਨੇ ਸੋਚਿਆ ਵੀ ਸ਼ਾਇਦ ਉੱਠ ਕੇ ਚੱਲੇ ਨੇ ਕਿਤੇ, ਵੀ ਜੇ ਚਲੇ ਗਏ ਤੇ ਫਿਰ ਮੈਨੂੰ ਘੋੜਾ ਕੌਣ ਦੇਵੇਗਾ। ਵੇਖੋ ਮਨ ਤੇ ਕਿੱਥੋਂ ਕਿਹੋ ਜਿਹੀਆਂ ਬਿਰਤੀਆਂ, ਬੰਦੇ ਦੇ ਸੰਕਲਪ ਵਿਕਲਪ ਕਿੱਦਾਂ ਦੇ ਹੁੰਦੇ। ਸਤਿਗੁਰੂ ਜੀ ਤਾਂ ਗੱਦੀ ਦੇਣ ਨੂੰ ਉੱਠ ਰਹੇ ਨੇ, ਉਹਦੇ ਮਨ ਚ ਭਰਮ ਪੈ ਗਿਆ ਵੀ ਸਤਿਗੁਰੂ ਤਾਂ ਚੱਲੇ ਨੇ ਉੱਠ ਕੇ, ਮੈਂ ਘੋੜਾ ਕਿਹਦੇ ਕੋਲ ਮੰਗਾਂਗਾ। ਏਦਾਂ ਦਾ ਉਹਦੇ ਮਨ ਚ ਸੋਚ ਆ ਗਈ।
ਰੱਬ ਭਾਇਆ ਮੈਂ ਤਬ ਵਿਚਲਾਇਓ,
ਪਰਮਾਤਮਾ ਦੀ ਮਾਇਆ ਚ ਕਿਵੇਂ ਬੰਦੇ ਨੂੰ ਵਿਚਲਿਤ ਕਰ ਦਿੰਦੀ ਹੈ, ਮਾਇਆ ਕਿਵੇਂ ਬੰਦੇ ਨੂੰ ਭਰਮਾ ਦਿੰਦੀ ਹੈ, ਕਿਉਂਕਿ ਉਸ ਵਕਤ ਖੇਡ ਵਰਤ ਗਈ ਮਾਇਆ ਦੀ।
ਉਹਨੇ
ਸਮਝਿਆ ਵੀ ਸਤਿਗੁਰੂ ਜੀ ਉੱਠ ਕੇ ਚੱਲੇ ਨੇ।
ਸੁਣਹਿ ਸਲੋਕਨ ਸਭ ਫਲ ਫਲ,
ਤੇ ਸਲੋਕ ਸੁਣਦਿਆਂ ਸੁਣਦਿਆਂ ਉੱਠ ਕੇ ਉਹਨਾਂ ਨੇ ਚੱਲਿਆ ਜਾਣਾ।
ਫਲ ਮਨੋਰਥ ਹੋਵਤ ਦੇਖਿਆ
ਵੀ ਮੇਰਾ ਮਨੋਰਥ ਪੂਰਾ ਨਹੀਂ ਹੁੰਦਾ ਬਈ ਸੱਜਣਾ ਗੋਪਾਲਿਆ, ਅੱਜ ਨੀ ਤੈਨੂੰ ਘੋੜਾ ਮਿਲਦਾ।
ਰਹੇ ਸੂਸ਼ਮ ਪ੍ਰਥਮ ਸਰੀਖਾ,
ਪਹਿਲਾਂ ਵਾਂਗੂ ਖਾਲੀ ਦਾ ਖਾਲੀ ਰਹਿ ਗਿਆ, ਜਿਵੇਂ ਪਹਿਲਾਂ ਨਹੀਂ ਸੀ ਘੋੜਾ, ਹੁਣ ਬਾਅਦ ਵਿੱਚ ਸਰਾ ਕੇ ਵੀ ਕੁਝ ਨਹੀਂ ਮਿਲਣਾ।
ਅੰਤਰਜਾਮੀ
ਸਤਿਗੁਰੂ ਇਹਦੇ ਮਨ ਦੀ ਬੁੱਝ ਗਏ, ਜਾਣ ਗਏ।
ਬੋਲੇ ਕਹਾ
ਸਮਾਪਤ ਹੋ ਗਿਆ ਇਹਨੇ ਨੂੰ, ਇਹਨੇ ਸੀਸ ਝੁਕਾ ਕੇ ਫਤਿਹ ਬੁਲਾਈ। ਮਹਾਰਾਜ ਸੱਚੀ ਪਾਤਸ਼ਾਹ ਕਹਿਣ ਲੱਗੇ, ਉਹ ਗੋਪਾਲਿਆ ਆਹ ਕਿੱਦਾਂ ਦਾ ਮਨੋਰਥ ਕਰ ਲਿਆ ਤੈ, ਆ ਕਿੱਦਾਂ ਦਾ ਸੰਕਲਪ, ਆ ਕਿੱਦਾਂ ਦਾ ਮਨੋਰਥ। ਇਸੇ ਕਰਕੇ ਤਾਂ ਕਹਿੰਦੇ ਆ ਅਸੀਂ ਆਪਣੀ ਔਕਾਤ ਮੁਕਾਬ ਮੁਤਾਬਕ ਮੰਗਣਾ, ਜਿੰਨੀ ਕੁ ਸਾਡੀ ਔਕਾਤ ਹੈ। ਦੇਣ ਵਾਲੇ ਨੇ ਪਤਾ ਨੀ ਕਿੰਨਾ ਕੁਝ ਦੇਣਾ ਹੁੰਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਦੇਣ ਵਾਲੇ ਦਾਤੇ ਨੇ ਖਰੇ ਕਿੰਨਾ ਕੁਝ ਦੇਣਾ ਸੀ, ਅਸੀਂ ਮੰਗਦੇ ਆਪਣੀ ਔਕਾਤ ਮੁਤਾਬਕ। ਜਿੰਨੀ ਕਿਸੇ ਦੀ ਔਕਾਤ ਆ ਓਨਾ ਹੀ ਮੰਗਦਾ ਨਾ। ਇੱਕ ਮਹਾਤਮਾ ਕੋਲ ਕੋਈ ਗਿਆ, ਉਹ ਕਹਿੰਦਾ ਹਾਂ ਬਈ ਇਹਨੂੰ 500 ਰੁਪਈਆ ਦੇ ਦਿਆਂ, ਉਹ ਕਹਿੰਦਾ ਨਹੀਂ 1000 ਦੇ ਦਿਆਂ, ਨਹੀਂ ਕਹਿੰਦਾ 5000, ਕਹਿੰਦਾ ਨਹੀਂ 10000, ਕਹਿੰਦਾ ਨਹੀਂ ਫਿਰ 10 ਕਿੰਨੇ ਦਿਆਂ, ਕਹਿੰਦਾ 100 ਰੁਪਈਆ ਦੇ ਦਿਓ। ਉਹ ਕਹਿੰਦਾ ਵੀ ਤੈਨੂੰ ਮੈਂ ਵੱਧ ਕਹਿੰਦਾ ਸੀ, ਕਹਿੰਦਾ ਮੇਰੀ ਔਕਾਤ ਹੀ 100 ਰੁਪਈਏ ਜਿੰਨੀ ਹੈ। ਤੇ ਰੱਬ ਤਾਂ ਪਤਾ ਨੀ ਕਿੰਨਾ ਕੁਝ ਦੇਣਾ ਚਾਹੁੰਦਾ, ਪਰ ਸਾਡੇ ਫੁਰਨੇ ਹੋਰ ਨਿੱਕੇ ਨਿੱਕੇ ਹੋ ਜਾਂਦੇ ਆ। ਮਰਦਾਨੇ ਨੂੰ ਇਹੀ ਕਿਹਾ ਸੀ ਗੁਰੂ ਨਾਨਕ ਪਾਤਸ਼ਾਹ, ਨਾ ਤੂੰ ਨਾ ਮੰਗੀ। ਜਦੋਂ ਆਇਆ ਨਾ ਰਿਸ਼ਤਾ ਕਰਕੇ ਸਤਿਗੁਰਾਂ ਦਾ, ਕਹਿੰਦਾ ਵਧਾਈ ਦਿਓ। ਮਹਾਰਾਜ ਕਹਿੰਦੇ ਨਾ ਨਾ ਤੂੰ ਨਾ ਮੰਗੀ, ਤੂੰ ਮੰਗਿਆ ਤੇ ਤੂੰ ਆ 2-4 ਸਿਰ ਮਠਿਆਈ ਮੰਗ ਲਏਗਾ, ਕੁਝ 200-400 ਰੁਪਈਆ ਮੰਗ ਲੇਗਾ, ਤੇ ਤੂੰ ਵੱਧ ਕੀ ਮੰਗੇਗਾ। ਅਸੀਂ ਤੈਨੂੰ ਬੜੀ ਕੀਮਤੀ ਦਾਤ ਦੇਣੀ, ਨਿਰਬੋਲਕ ਹੀਰਾ ਦੇਣਾ। ਤੋ ਵੇਖੋ ਸਤਿਗੁਰੂ ਜੀ ਕੀ ਦੇਣਾ ਚਾਹੁੰਦੇ, ਗੋਪਾਲੇ ਦੇ ਮਨ ਚ ਕੀ ਫੁਰਨਾ ਆ ਗਿਆ। ਮਹਾਰਾਜ ਜੀ ਕਹਿੰਦੇ ਉਹ ਗੋਪਾਲਿਆ ਕਿੱਦਾਂ ਦਾ ਮਨੋਰਥ ਕਰ ਲਿਆ ਜੇ,
ਬਿਨਾ ਮਨੋਰਥ ਜਪ ਜੀ ਸਾਰਾ,
ਸਾਰਾ ਪਾਠ ਜਪ ਜੀ ਸਾਹਿਬ ਦਾ ਸਲੋਕ ਤਾਂ ਹੀ ਬਿਨਾ ਮਨੋਰਥ ਤੋਂ ਤੂੰ ਕੀਤਾ।
ਰੱਬ ਸਮਝ ਸਕਲ ਉਚਾਰ,
ਅਸ ਅਸੀਂ ਤਾਂ ਸੋਚਿਆ ਸੀ ਵੀ ਤੂੰ ਸਾਰਾ ਪਾਠ ਬਿਨਾ ਮਨੋਰਥ ਤੋਂ ਹੀ ਕਰੇਗਾ।
ਸ੍ਰੀ ਨਾਨਕ ਗਾਦੀ ਵਡਿਆਈ,
ਗੁਰੂ ਨਾਨਕ ਸਾਹਿਬ ਦੀ ਜਿਹੜੀ ਗੱਦੀ ਵੱਡੀ ਵਡਿਆਈ ਦੀ ਹੈ,
ਜਗ ਕੀ ਬਰ ਗੁਰਿਆਈ,
ਸਾਰੇ ਜਗਤ ਦੀ ਗੁਰਿਆਈ ਹੈ।
ਸੋ ਹਮ ਦੇਨ ਉਠਤ ਇਸ ਸਮੇਂ,
ਇਸ ਸਮੇਂ ਤਾਂ ਉੱਠਣ ਲੱਗੇ ਸੀ ਵੀ ਉਹ ਗੁਰਤਾ ਗੱਦੀ ਤੈਨੂੰ ਦੇਣੀ ਸੀ, ਤੂੰ ਸੋਚ ਲਿਆ ਵੀ ਸਤਿਗੁਰੂ ਉੱਠ ਕੇ ਚੱਲੇ ਨੇ, ਅਸੀਂ ਤਾਂ ਤੈਨੂੰ ਆ ਗੱਦੀ ਦੇਣ ਵਾਸਤੇ ਉੱਠਣ ਲੱਗੇ ਸੀ।
ਅਗਰ ਤਰਲੋਕੀ
ਅੱਗੇ ਤਿੰਨੇ ਲੋਕ ਨਿਭਦੇ ਹਨ,
ਬਸ ਤੂੰ
ਵੀ ਕੀ ਕਰ ਸਕਦਾ ਗੋਪਾਲਿਆ, ਤੇਰੇ ਵੀ ਬਸ ਕੀ ਹੈ, ਤੇਰੇ ਪ੍ਰਮਾਤਮਾ ਨੇ ਜਿਹੋ ਜਿਹੀ ਖੇਡ ਵਰਤਾਣੀ ਸੀ ਉਹੋ ਜਿਹੀ ਵਰਤਣੀ ਹੈ।
ਯਹਾਂ ਉਚਿਤ ਹੋਏ ਪਹੁੰਚਾਏ ਸੋ,
ਇਹ ਗੱਦੀ ਵੀ ਉਸੇ ਨੂੰ ਮਿਲਣੀ ਹੈ ਨਾ ਜਿੱਥੇ ਪਹੁੰਚਣ ਦੇ ਲਾਇਕ ਹੋਵੇਗੀ, ਜੋ ਕੋਈ ਉਚਿਤ ਹੋਵੇਗਾ ਉਸੇ ਨੂੰ ਇਹ ਮਿਲਣੀ ਸੀ, ਉੱਥੇ ਹੀ ਪਹੁੰਚਣੀ ਹੈ ਜਿਹਨੂੰ ਮਿਲਣੀ ਹੈ।
ਆਪ ਭੀ ਧੰਨ ਜਨਮ ਤੋਂ ਬਪਾ,
ਫਿਰ ਵੀ ਭਾਈ ਗੋਪਾਲਾ ਜੀ ਤੇਰਾ ਜਨਮ ਧੰਨ, ਇਹ ਸੇਵਾ ਨਿਸ਼ਕਾਮ ਤੇਰੀ ਏਦਾਂ ਨੀ ਚਲੀ ਗਈ, ਹੁਣ ਵੀ ਤੇਰਾ ਜਨਮ ਧਨ ਹੈ।
ਜਨਮ ਮਰਨ ਦੁੱਖ ਸਭ ਮਿਟ ਗਏ,
ਭਾਈ ਗੋਪਾਲਿਆ ਤੇਰਾ ਜਨਮ ਮਰਨ ਕੱਟਿਆ ਗਿਆ, ਤੇਰਾ ਜਨਮ ਮਰਨ ਨਿਵਰਤ ਹੋ ਗਿਆ।
ਕਰੋ ਮਨੋਰਥ ਜੋ ਅਬ ਜੈਸੇ,
ਹੁਣ ਤੂੰ ਹੋਰ ਮਨੋਰਥ ਕੀਤਾ ਮਨ ਵਿੱਚ,
ਸੋ ਲੀ ਜੋ ਨਹਿ ਬਲਮ ਹੋ
ਜਾਏ, ਨਹੀਂ ਲੱਗੇਗੀ ਹੁਣ ਤੇਰਾ ਉਹ ਮਨੋਰਥ ਪੂਰਾ ਹੋਵੇਗਾ।
ਕਹਿ ਕਰ ਸੋ ਘੋੜਾ ਮੰਗਵਾਇਆ,
ਸੇਵਾਦਾਰ ਨੂੰ ਜਾਓ ਬਈ ਉਹ ਪੰਜਵਾਂ ਘੋੜਾ ਕਾਠੀ ਪਾ ਕੇ ਸ਼ਿੰਗਾਰ ਕੇ ਲਿਆਓ, ਭਾਈ ਗੋਪਾਲੇ ਨੂੰ ਦਿਓ। ਗੋਪਾਲੇ ਨੇ ਬੋਲ ਕੇ ਨੀ ਸੀ ਕਿਹਾ, ਗੋਪਾਲਾ ਹੈਰਾਨ ਹੈ ਹੋ ਕੀ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਲਿਆ ਉਹ ਘੋੜਾ ਸ਼ਿੰਗਾਰ ਕੇ,
ਸੁੰਦਰ ਜਿਸ ਪਰ ਜੀਨ ਸੁਹਾਏ,
ਇਹਦੇ ਤੇ ਸੋਹਣੀ ਕਾਠੀ ਪਾਈ ਹੋਈ ਹੈ,
ਸਵਾ ਲੱਖ ਕੀ ਕੀਮਤ ਜਾਹੇ,
ਕਾਠੀ ਵੀ ਸਵਾ ਲੱਖ ਰੁਪਈਏ ਦੀ ਹੈ, ਘੋੜੇ ਤੇ ਲੱਖ ਰੁਪਏ ਦਾ ਘੋੜਾ, ਸਵਾ ਲੱਖ ਦੇ ਉੱਤੇ ਕਾਠੀ ਪਾਈ ਹੈ।
ਪ੍ਰਸੰਨ ਬਖਸ਼ਤ ਪੇਤਾ,
ਪ੍ਰਸੰਨ ਹੋ ਕੇ ਭਾਈ ਗੋਪਾਲਾ ਜੀ ਨੂੰ ਇਹ ਘੋੜਾ ਬਖਸ਼ਿਆ।
ਅਸਤਰ ਭੂਖਨ ਧਨ ਕੁਛ ਔਰ,
ਸੋਹਣੇ ਗਹਿਣੇ ਮਹਾਰਾਜ ਜੀ ਨੇ ਹੋਰ ਵੀ ਭੇਟਾ ਕੀਤੀ, ਮਰਿਆਦਾ ਚਲਾਉਣ ਲਈ ਵੀ ਜਿਹੜੇ ਗੁਰਬਾਣੀ ਸੁਣਾਉਂਦੇ ਆ ਉਹਨਾਂ ਨੂੰ ਇਸ ਪ੍ਰਕਾਰ ਨਾਲ ਭੇਟਾ ਵੀ ਕਰਨੀ। ਮਹਾਰਾਜ ਜੀ ਨੇ ਕੁਝ ਗਹਿਣੇ, ਕੁਝ ਮਾਇਆ ਬਸਤਰ ਉਹ ਵੀ ਭਾਈ ਗੋਪਾਲਾ ਜੀ ਨੂੰ ਭੇਟ ਕੀਤੇ।
ਸੋਹਣੀਆਂ
ਦੇ ਕੁੱਲ ਦੇ ਸਰਮੌਰ ਦਾਤੇ ਨੇ ਐਸੀਆਂ ਦਾਤਾਂ ਦਿੱਤੀਆਂ।
ਲੈ ਗੋਪਾਲੇ ਆਨੰਦ ਉਪਾਏ,
ਗੋਪਾਲਾ ਜੀ ਲੈ ਕੇ ਬੜੇ ਆਨੰਦਿਤ ਹੋਏ।
ਸ੍ਰੀ ਗੁਰ ਤੇ ਸੁਣ ਕਰ ਪੁਛਤਾਇਓ,
ਫਿਰ ਪਛਤਾਵਾ ਵੀ ਕੀਤਾ ਮਨ ਚ ਵੀ ਮਨਾ ਤੂੰ ਕਾਹਨੂੰ ਏਦਾਂ ਦਾ ਮਨੋਰਥ ਕਰਨਾ ਸੀ।
ਮਾਤਰਾ ਵਰਣ ਸੰਭਾਲ ਸਾਰੇ,
ਪਰ ਮਾਤਰਾ ਵਰਣ ਸਾਰੇ ਸੰਭਾਲ ਕੇ ਸੁਣਾਏ।
ਸ੍ਰੀ ਗੁਰ ਬਾਣੀ ਸਿੱਖ ਉਚਾਰੇ,
ਜਿਹੜੇ ਗੁਰਸਿੱਖ ਮਾਤਰਾ ਵਰਣ ਸੰਭਾਲ ਕੇ ਗੁਰਬਾਣੀ ਦੀ ਉਚਾਰਨ ਕਰਦੇ ਨੇ।
ਮਹਾ ਮਹਾਤਮ ਕਰ ਦਿਖਰਾਓ,
ਦੇਵ ਨੇ ਦੱਸਿਆ ਵੀ ਉਹਦਾ ਕਿੱਡਾ ਵੱਡਾ ਮਹਾਤਮ ਹੈ।
ਪਰਲੋਕ ਮੈਂ ਸਮ ਕੁਛ ਪਾਇਓ,
ਲੋਕਾਂ ਵਿੱਚ ਉਹਦੇ ਬਰਾਬਰ ਕੁਝ ਵੀ ਨਹੀਂ।
ਸਤਿਗੁਰ ਬਹੁ ਕਰੇ ਬਲਾਸਾ,
ਗੁਰੂ ਹਰਗੋਬਿੰਦ ਸਾਹਿਬ ਜੀ ਕਈ ਬਿਲਾਸ ਕੌਤਕ ਕਰਦੇ ਨੇ।
ਘਨੇ ਸੁਭੱਟ ਰੱਖੇ ਨਿਜ ਪਾਸਾ,
ਆਪਣੇ ਕੋਲ ਬਹੁਤ ਸਾਰੇ ਸੁਭੱਟਾ ਸੂਰਮਿਆਂ ਨੂੰ ਰੱਖਦੇ ਹਨ।
ਰੰਗ ਬਿਕਨ ਆਵੇ ਸੋਲੇ,
ਘੋੜੇ ਬਿਕਨ ਆਉਂਦੇ ਮਹਾਰਾਜ ਜੀ ਖਰੀਦ ਲੈਂਦੇ ਨੇ।
ਸੈਨਾ ਮਹਿ ਵਰਤਾਏ ਸੋ ਦੇਖ,
ਘੋੜੇ ਸੈਨਾ ਵਿੱਚ ਵਰਤਾ ਦਿੰਦੇ, ਸਿਪਾਹੀਆਂ ਵਿੱਚ ਵਰਤਾ ਦਿੰਦੇ ਹਨ। ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਐਸੀਆਂ ਖੇਡਾਂ ਵਰਤਾ ਰਹੇ ਨੇ। ਮਹਾਰਾਜ ਜੀ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ